The path of knowledge is the way to Jannah. The path of knowledge is the way to Jannah.
الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله
الصلاة والسلام عليك يا رسول الله
وعلى آلك وأصحابك يا حبيب الله
وعلى آلك وأصحابك يا حبيب الله
الصلاة والسلام عليك يا نبي الله
الصلاة والسلام عليك يا نبي الله
وعلى آلك وأصحابك يا نور الله
وعلى آلك وأصحابك يا نور الله
The beloved Rasul sallallahu alayhi wa sallam has said, there will be no shade on the day of judgment except for the throne of Allah Almighty, and the three persons will remain under the shade of the divine throne of Allah azza wa jal. It was humbly asked over the beloved Rasul sallallahu alayhi wa sallam, who will be those people? Now listen carefully. The beloved Rasul sallallahu alayhi wa sallam said, the one who relieved the distress of my ummati, removed the difficulties of my ummati. That number second, number two, the one who revives my sunnah. And number third, and the one who recites salat upon me in abundance. Sallu ala al-habib sallallahu ta'ala ala Muhammad sallallahu alayhi wa sallam. Today, inshallah azza wa jal, we will discuss a topic which every person claim that they are in difficulty, they have some problems. And our topic is about difficulties, difficulties and difficulties. From childhood till any age you look, you say, if you ask everyone, they have some sort of difficulties, inshallah. I will discuss about what kind of difficulties people face. किस स्टेज में कौन सी डिफिकल्टीज होती हैं इसके हवाले से डिस्कस करेंगे आज हमारे साथ मुनीफ शाह साहब हैं हफीज भाई हैं और हमारे माशाल्लाह इफ्तिखार भाई और हारून भाई हैं आई विल स्टार्ट विद द हारून भाई विद द रिसाइटेशन ऑफ होली कुरान इंशाल्लाह
अऊजु बिललाहि मिनश शैतानिर रजीम بسم الله الرحمن الرحيم ألم نشرح لك صدرك ووضعنا عنك وزرك الذي ينقض ظهرك ورفعنا لك ذكرك فإن مع العسر يسرا إن مع العسر يسرا فإذا فرغت فانصب وإلى ربك فارغب صدق الله العظيم
سبحان الله سبحان
صلى الله عليك يا رسول الله وسلم عليك يا حبيب الله ذرے جھڑ کر تیزی پیزاروں کے تاج سر بنتے ہیں سیاروں کے ذرے جھڑ کر تیری پیزاروں کے ذرے جھڑ کر تیری پیزاروں کے تاج سر بنتے ہیں سیاروں کے تاج
Sure.
کر تیری پیزاروں کے میرے آقا کا ہو در ہے جس پر 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 ماتھے کھس جاتے ہیں
انشاءاللہ آج ٹوڈیز وظیفہ میں ہم آج جو وظیفہ بتائیں گے وہ بہت ساروں کے لیے جن کو سلیپ نہیں آتے ہوتے نا جو سو نہیں سکتے ہیں تو آخر تک رہیے گا ہمارے ساتھ انشاءاللہ وہ تو جی راتوں کو جاگتا رہے تو نیند ہی نہیں آتی ہے تو ایک تو سیدھا سیدھا وظیفہ ہے موبائل کو دور کر دیں اپنے سے بیسٹ وظیفہ فار ایوری ون وہ کو دور کر دیں آپ کو نیند آ جائے گی لیکن اس کے علاوہ اسپریچل کی اور کیا ہے وہ انشاءاللہ آپ کو بتائیں گے ول اسٹارٹ وڈ انشاءاللہ منیب شاہ صاحب ٹاپک ہے ہمارا ڈیفیکلٹی ان سمپل ورڈ ہو ہیزنٹ گاٹ دی ڈیفیکلٹیز ان دی لائف ایوری ون ایون آئی ایم سٹنگ ہیئر آور برادرز آر سٹنگ ہیئر ایون وی ہیو اے اسمائلی فیس بٹ وی گاٹ پرابلمز وی گاٹ ڈیفیکلٹیز ان آور لائف لیکن ہاؤ یو ٹیکل یور ڈیفیکلٹی ہاؤ اس کو آپ کس طرح مینیج کرنے کے لیے جاتے ہیں کیا پلاننگ کرتے ہیں اصل میں یہ بات ہوتی ہے اور کبھی کبھی یہ بھی ہوتی ہے کہ یور ڈیفیکلٹی از ناٹ اے ڈیفیکلٹی فار ادر پرسن ये भी प्रॉब्लम होता, आप कहते हैं बड़ी डिफिकल्टी बड़ी है, जबकि हो सकता है वो बड़ी ना हो, इतनी सी हो, जिसको आपने वो तो कहते हैं आपने पहाड़ बनाया हुआ है, यू थिंक इज अ माउंटेन, वो तो हो सकता है रेत के जर्रे से भी कम हो, फूक मारे उड़ जाए, लेकिन अक्सर डिफिकल्टीज जो होती है ना वो हमारी अपनी सोच की पैदावार होती है। तो बहरहाल देखते हैं हमारे मुबल्लिगीन, बिकॉज इज अ वास्ट टॉपिक, क्या क्या लेकर आए मदनी फूल आपके लिए इंशाल्लाह। जी मुनीशा साहब,
a child till a grown up, a person who is on a wheelchair or even on his deathbed, from birth till that age a person goes through many difficulties in his life, but a person how he works upon that difficulty, this is what is the main purpose on this topic as well, that we have difficulties but how do we deal with these difficulties. But say the first and foremost what I like to mention, and ulama ikram have mentioned also, that whenever a difficulty approaches you, first of all think it as a test from Allah tabaraka wa ta'ala. Think it as a test from Allah and a return to Allah. I.e. what they mean by return to Allah is do dua in the court of Allah. This is something which we have forgotten, say sir. What happens? I have a difficulty, for example, and I will share my difficulty, for example, with Hafiz bhai. I say, you know that burden of difficulty which it was upon me, now I've taken that burden and I've placed it on Hafiz bhai, and now that individual, he's worried now. First that worry was mine. Now I'm sharing my worry. Now then this individual might think, you know this individual parishani bohta, you know, I'll share, you know, maybe this person can help him. Now this difficulty which was mine, I share with one individual, they will share with the third, they will share with the fourth. Your burden, your difficulty, instead of sharing with Allah tabaraka wa ta'ala, that ya Allah, this is difficulty, you know, you are alimu bi dhati sudur. In the Quran says la yukallifu Allahu nafsan illa wusaha. Allah does not burden a soul more than it can bear. This Allah tabaraka wa ta'ala has mentioned this in the Quran. We shouldn't burden others, but rather we should return back to Allah tabaraka wa ta'ala, and indeed the one who loves us more than our mothers love us. Indeed, Allah tabaraka wa ta'ala will answer our call to
prayer. Chalein ji, badi achhi baat ki, lekin main se thoda ye add karunga. Aapne to socha achhi baat hai ki khatam ho gaya, khatam nahi ho gaya. Ab wo bhi sar pe leke ghum raha hai thoda. Usne thode ko diya, yani sab jo hai wo thoda thoda lekar ghum rahe hain. Fari koi bhi nahi hua hai. Aise hi Hafiz bhai, fari koi bhi nahi hua hai. Inke paas bhi, uske paas nahi tha, usko bhi de diya, tum bhi le lo. Majority time these difficulties is wo kehte hai na ki ye हालात से नहीं पैदा होती है, हमारे ख्यालात से पैदा होती है। बहुत सारी डिफिकल्टीज जो है ना वो सिर्फ आवर इमेजिनेशन, जिसको आप कहते हैं सिंपल वर्ड्स में, सोचते रहते हैं ये हो गया, जैसे बड़ी अच्छी बात की उसको दे दी, अब वो लेके घूम रहा है। अब उसको देने का मकसद क्या था, क्या कोई रीजन, चलो कोई आपके हो कि ये सॉल्व करेगा। ऐसे ही अपनी परेशानियों को जो है ना वो डिस्कस करते रहते हैं, ये प्रॉब्लम है। रब अज़्ज़ा वजल जो कहे ना कि वो शेरक से भी ज्यादा करीब है, वो जानता है आपके दिल में क्या है, उसको पता है कि आपकी क्या हाजत, वो रब्बे करीम, वो चाहे तो सब दूर हो सकता है। हम सब तरफ भागते हैं लेकिन रब की बारगाह में नहीं आते अपनी डिफिकल्टीज को सॉल्व करने के लिए। हालांकि ना अपॉइंटमेंट चाहिए होती है, ना कोई टाइम होता है कि इतने दिनों के बाद बस आप वजू करके सजदे में हाथ उठाते हैं रब्बे करीम की बारगाह में, और क्या चाहिए। लेकिन डिफिकल्टीज को ऐसा ना लें, इसकी मतलब कभी कभी डिफिकल्टी जो होती है ना वो आपको गिराने के लिए नहीं आती है, बल्कि आपको कामयाबी दिलाने के लिए आती है। तो इसके बहुत सारे एस्पेक्ट हैं, इंशाल्लाह मुबल्लिगीन भी वेट कर रहे हैं बहुत सारे, मैं भी कुछ ज्यादा ले गया हूँ, हर कोई डिफिकल्टी पर। इफ्तिखार भाई भी गोना मेंशन हिज डिफिकल्टीज एज वेल, घरों की तो होंगी, घर में इस्लामी बहनें देख रही होंगी, इस्लामी भाई भी देख रहे होंगे, मदनी चैनल के व्यूअर जो है वो अपनी अपनी डिफिकल्टीज, क्या बात होगी, सबकी पास डिफिकल्टी है। और आप हर कोई कहता है मेरी डिफिकल्टी कोई और उठा ले।
May we become those people that remove others' difficulties.
Ameen.
If we become those individuals, we'll be loved by many. And if we think that difficulties, this life is surrounded with difficulties. During all our life, we can't get rid of it. We get rid of one, another difficulty we're going to face or go through. So this life, you're going to have ups and downs. And as a metaphor, life is a roller coaster. We won't always be the same. You'll have the ups, you'll have the downs, you'll have the difficult times. But the trials, the troubles, and the tribulations hit a person according to their piety level. The more pious the individual is, the more taqwa, the more God-fearing he is, the bigger his test, the bigger his tribulations will be. And the more he adheres to Islam, the more he steps on the path of Islam and he tries to become pious, the more problems he will face, the more difficulties he will face. Somebody humbly asked in the court of the Prophet sallallahu alaihi wasallam, who has faced the most difficulties? The Prophet sallallahu alaihi wasallam replied that the Prophet sallallahu alaihi wasallam, they faced the most difficulties. Thereafter the most pious. And we, during our life, we have to go through these difficulties. But remember, when we are struck with a difficulty, is how we react. The mind has to be strong, the heart has to be strong, and like you said, it's all in the mind. If our mind is there for, to challenge that difficulty and keep patient during that difficulty, then inshallah we'll see success at the end of it. It's mentioned that when we do face a difficulty, and generally many people, they become impatient. But remember, the Prophet sallallahu alaihi wasallam mentioned three things, three blessings of the Prophet sallallahu alaihi wasallam. Whoever Allah azza wa jal intends good for, he puts him through a test. So if Allah azza wa jal intends good for you, you'll go through a test. You'll go through a problem. And it's mentioned that if you haven't gone through a problem for 40 days, then you should start to worry. If you haven't faced a difficulty for 40 days, then you should think to yourself, I haven't faced anything. But we get happy when we face a difficulty. The second thing, the Prophet ﷺ said, when Allah Azawajal loves any of his servants or intends to make him his friend, Allah Azawajal puts him through numerous tests. Not one test, through numerous tests that individual goes to. Why? So he becomes the beloved of Allah Almighty. And the last one, trouble will brighten the face of the individual on the day of judgment. Through the difficulties he's had, his face will be nurani on that day. So if we look at the reward of a difficulty, even if a thorn pricks a believer, he will get a reward for that. So if we learn about the difficulties, the tests, the trials, and what the reward is, we'll have patience on that reward. There was two friends and they were traveling on a bus. And they both sat, one sat near the window seat, happy. The other sat on the other side, middle seat is free, Shahzab. Now they're thinking we've got enough space. But what happens is, an overweight individual then boards the bus. And he sits right in between the two. Now the one by the window is squashed right against the window. And he's proper thinking to himself, that when is this difficulty going to go? And the one on the other side is also squashed. Half his seat is gone. That person is very overweight. Now the one by the window, he's thinking that this journey has now become a nightmare. And the friend on the right hand side, he takes out a book. And he starts to read that book. After the journey finishes, they both come off the bus and he asks and inquires from his friend that such a difficulty that we faced, the individual, he took our space and we both squashed, and you managed to read a book. The individual replied that I calculated the journey, that the journey was 40 minutes. This difficulty is only 40 minutes long. But if I keep patient, my reward is everlasting.
Allah.
So that difficulty will go. With every difficulty, there is ease. Every difficulty, there is ease. During that difficulty, have the patience and the reward is everlasting, inshallah.
Difficulty hamesha ke liye to nahi hai na. Bade pyara misal dekar inhone samjhane ki koshish ki hai. To baharal aaiye dekhte hain ab hamare Hafiz bhai jo hai wo kya farmate hain, kya kya difficulties lekar aaye aur kuch uska solution bhi lekar aaye honge inshallah. Ji Hafiz bhai.
Rahman Rahim. Shah ji, tusan shuru ch jehdi riwayat bayan kiti mashallah durood sharif ne wale na ਕਿ ਜਿਹੜਾ ਉਹ ਵੀ ਜਿਹੜਾ ਨਾ ਜਿਹੜਾ ਕਿਸੇ ਮੁਸਲਮਾਨ ਨਹੀਂ
ਪਰੇਸ਼ਾਨੀ ਦੂਰ ਕਰੇ
ਉਹ ਅੱਲਾਹ ਤਾਲਾ ਨੇ ਅਰਸ਼ ਨੇ ਸਾਈਨ ਥੱਲੇ ਉਸੇ ਤੇ ਰਵਾਇਤ ਇਹ ਵੀ ਹੈ ਕਿ ਸਰਕਾਰ ਮਦੀਨਾ ਸੱਲੱਲਾਹੁ ਤਾਲਾ ਅਲੈਹ ਵਲੀ ਵਸਲਮ ਫਰਮਾਇਆ ਕਿ ਜਿਸ ਕੀ ਕੋਈ ਮੁਸ਼ਕਲ ਪੇਸ਼ ਅੱਛਾ ਨਾ ਮਾੜੇ ਪਰ ਦਰੂਦ ਸ਼ਰੀਫ ਦੀ ਕਸਰਤ ਕਰਾਇਆ
ਬੇਸ਼ੱਕ
ਕਿਉਂਕਿ ਦਰੂਦ ਸ਼ਰੀਫ ਦੀ ਕਸਰਤ ਮੁਸ਼ਕਲਾਂ ਤੇ ਤਕਲੀਫਾਂ ਕੇ ਟਾਲਨੇ ਵਾਲਾ ਆ
ਬੇਸ਼ੱਕ
ਤੇ ਗੱਲ ਇਹ ਹੈ ਕਿ ਜ਼ਿੰਦਗੀ ਨਾਲ ਜਿਹੜਾ ਫਲਸਫਾ ਇਸਲਾਮ ਦਿੱਤਾ ਜਦੋਂ ਇੱਕ ਬੱਚਾ ਪੈਦਾ ਹੋਣਾ ਨਾ ਸ਼ਾਹ ਸਾਹਿਬ ਆਇਆ ਕਿ ਬਈ ਉਹ ਮੁਸ਼ਕਲਾਂ 'ਚ ਤੁਸੀਂ ਦੱਸਿਆ ਹਰ ਇੱਕ ਕਿ ਆਪਣੇ ਹਿਸਾਬ ਨਾਲ ਮੁਸ਼ਕਲ ਹੋਣੀ ਬੁੱਢੇ ਕਿ ਆਪਣੀ ਮੁਸ਼ਕਲ ਹੀ ਬੱਚੇ ਕਿ ਆਪਣੀ ਮੁਸ਼ਕਲ ਹੈ ਜੀ ਜਵਾਨ ਕਿ ਆਪਣੀ ਮੁਸ਼ਕਲ ਹੈ ਲੇਕਿਨ ਇਸ ਜ਼ਿੰਦਗੀ ਦੀਆਂ ਮੁਸ਼ਕਲਾਂ ਜਿਹੜੀਆਂ ਨਾ ਬੱਚੇ ਨੇ ਬੜੇ ਹੋਣੇ ਸੁੱਕੀ ਨਹੀਂ ਫਿਰ ਜਵਾਨੀ ਗੁਜ਼ਰਨੀ ਸ਼ਾਦੀ ਗੁਜ਼ਰਨੀ ਮੌਤ ਅਸ਼ਨੀ ਖਤਮ ਨਹੀਂ ਹੈ ਮੁਸ਼ਕਲ ਅਜੇ ਕਬਰ ਦੀਆਂ ਮੁਸ਼ਕਲ ਆਈਆਂ ਅਜੇ ਅਸ਼ਰ ਦੀਆਂ ਮੁਸ਼ਕਲ ਆਈਆਂ ਜਿਹੜਾ ਇਹ ਫਰਮਾਇਆ ਗਿਆ ਕਿ ਅੱਲਾ ਦੀ ਹਾਲਕ ਅਲ ਮੌਤ ਅਵਲ ਹਯਾਤ ਲਿਯਬਲੂਕੁਮ ਅਯੁਕੁਮ ਅਹਸਨੁ ਅਮਲਾ ਸਭ ਮੌਤ ਤੇ ਜ਼ਿੰਦਗੀ ਪੈਦਾ ਕੀਤੀ ਟੈਸਟ ਕਰੀਏ ਤੁਸਾਂ ਕੀ ਜੀ ਕਿ ਤੁਸਾਂ ਜੋ ਕਿਸ ਨੇ ਚੰਗੇ ਅਮਲ ਹੈ ਜ਼ਿੰਦਗੀ ਦਾ ਫਲਸਫਾ ਇਹ ਹੈ ਕਿ ਅਸਾਂ ਟੈਸਟ ਹੀ ਚਾਹੀਏ ਹਰ ਵਕਤ ਦੁਨੀਆ ਮੁਮਿਨ ਵਾਸਤੇ ਕੈਦਖਾਨਾ ਹੈ ਉਹ ਕੈਦਖਾਨੇ 'ਚ ਆਸਾਨੀਆਂ ਨਹੀਂ ਹੋਣੀਆਂ ਜੀ ਅਗਰ ਤੇ ਅਸਾਂ ਨੇ ਜ਼ਹਿਨ ਇਹ ਬਣੀ ਜਾਏ ਕਿ ਅੱਲਾਹ ਤਾਲਾ ਇਸ ਦੁਨੀਆਂ 'ਚ ਭੇਜਿਆ ਇਹ ਦਾਰੁਲ ਇਮਤਿਹਾਨ ਆ, ਅਸਾਂ ਐਗਜ਼ਾਮੀਨੇਸ਼ਨ ਹਾਲ 'ਚ ਬੈਠੇ ਹੋਏ ਹਾਂ, ਉੱਥੇ ਹਰ ਬੰਦੇ ਦੀ ਕੋਸ਼ਿਸ਼ ਹੋਣੀ ਮੈਂ ਪਾਸ ਹੋਣੇ ਵਾਲੇ ਇੱਥੇ ਜਵਾਬ ਲਿਖਾਂ। ਇਸ ਤਰ੍ਹਾਂ ਅਸਾਂ ਨੇ ਈ ਸੀ 'ਚ ਐਗਜ਼ਾਮੀਨੇਸ਼ਨ ਹਾਲ 'ਚ ਪਾਸ ਹੋਣੇ ਵਾਲੇ ਅਸੀਂ ਗੱਲਾਂ ਕਰਨੀਆਂ। ਔਰ ਫਿਰ ਤੁਸੀਂ ਦੇਖੋ ਕਿ ਤਕਲੀਫਾਂ ਪਰੇਸ਼ਾਨੀਆਂ ਸਿਰਫ ਇਹ ਨਹੀਂ ਹੋਣਾ ਕਿ ਬੰਦੇ ਨੇ ਆਪਣੀਆਂ ਛਣੀਆਂ, ਬਲਕਿ ਜਿਸ ਤਰ੍ਹਾਂ ਕੁਰਾਨ ਪਾਕ ਵਿੱਚ ਆਇਆ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਵਲਾ ਨਬਲੂਵੰਨਕੁਮ ਬਿਸ਼ਾਈ ਮਿਨ ਅਲ ਖੌਫ ਵਲ ਜੂਅ ਵਨਕਸ ਮਿਨ ਅਲ ਅਮਵਾਲ ਵਲ ਅਨਫੁਸ, ਯਾਨੀ ਟੈਸਟ ਹੋਸੀ ਤੁਸਨ ਆ, ਟੈਸਟ ਹੋਸਨ ਤੁਸਨ ਮਾਲਾਂ ਨਾਲ ਟੈਸਟ ਹੋਸਨ, ਜਾਨਾਂ ਨਾਲ ਟੈਸਟ ਹੋਸਨ, ਔਲਾਦਾਂ ਨਾਲ ਟੈਸਟ ਹੋਸਨ ਤੁਸਨ। ਔਰ ਟੈਸਟ ਨਾ ਇਹ ਨਹੀਂ ਹੋਣਾ ਕਿ ਤੁਸ ਨਾਲ, ਬਲਕਿ ਟੈਸਟ ਤੱਕ ਦੁਨੀਆਂ ਨੂੰ ਕੁਛ ਕੁਛ ਕਿ ਤਕਲੀਫ ਪਹੁੰਚੀ, ਤੁਸਾਂ ਕਿ ਤਕਲੀਫ ਹੀ ਹੋਵੇਗੀ ਉਸ ਨਾਲ। ਤਕਲੀਫ ਉਸੇ ਵਜ੍ਹਾ ਸੀ ਉਸੀ ਜਦ ਤੁਹਾਨੂੰ ਰਿਲੇਟਿਡ ਹੋ ਸੀ ਬੰਦਾ, ਉਹ ਤੁਹਾਨੂੰ ਔਲਾਦ ਹੋ ਸੀ, ਤੁਸਾਂ ਦੀ ਬੀਵੀ ਹੋ ਸੀ, ਬੀਵੀ ਨਾਲ ਹਾਵੰਦ ਹੋ ਸੀ ਸਾਰਾ। ਤੇ ਇਹ ਮੁਸ਼ਕਲਾਤ ਨੇ ਜਿਹੜੀ ਇਹ ਜ਼ਿੰਦਗੀ ਹੈ ਨਾ, ਇਹ ਅਸਾਂ ਤਾਂ ਹੀ ਅੱਛੀ ਤਰੀਕੇ ਨਾਲ ਗੁਜ਼ਾਰੀ ਸਕਦੇ ਹਾਂ ਜਦ ਅਸਾਂ ਨੇ ਜ਼ਹਿਨ ਨਸਬ ਬਣਾਈ ਕਿ ਨਹੀਂ ਹੈ ਕਿ ਦੇਖੋ, ਮਤਲਬ ਕਿ ਤੁਸੀਂ ਦੇਖੋ ਕਿਸ ਨਾ ਵਾਲਦ ਅੱਜ ਤੱਕ ਚੱਲਣਿਆ ਫੋਤ ਨਹੀਂ ਹੋਇਆ, ਵਾਲਦਾ ਨਹੀਂ ਫੋਤ ਹੋਈ, ਭਰਾ ਨਹੀਂ ਫੋਤ ਹੋਇਆ, ਜਦ ਇਹ ਪਤਾ ਹੈ ਕਿ ਨਹੀਂ ਵਾਲਦ ਅਸਾਂ ਵੀ ਇੱਕ ਵਾਰੀ ਫੋਤ ਹੋਣਾ, ਵਾਲਦਾ ਵੀ ਅਸੀਂ ਫੋਤ ਹੋਣੀ, ਮੈਂ ਵੀ ਇੱਕ ਵਾਰੀ ਫੋਤ, ਜਦ ਜ਼ਹਿਨ ਬਣ ਗਿਆ ਸੀ ਨਾ ਇਸ ਚੀਜ਼ ਨਾਲ ਕਿ ਤਕਲੀਫਾਂ ਅਛਣੀਆਂ ਅਸਾਂ ਕੀ, ਇਹਨਾਂ ਤਕਲੀਫਾਂ ਕਿਸੇ ਗੁਜ਼ਾਰਨਾ, ਉਹ ਜਦੋਂ ਗੁਜ਼ਾਰੀ ਤੇ ਜਿਹੜੇ ਇਹਨਾਂ ਪਰ ਸਬਰ ਕਰ ਸਨ ਬਸ਼ਿਰ ਸਾਬਰੀਨ। ਠੀਕ ਹੈ, ਇਹ ਬਾਅਦ ਚ ਅਸੀਂ ਇਨਸ਼ਾਅੱਲਾ ਗੱਲ ਕਰਨੀ ਆ ਕਿ ਕੁਰਾਨ ਪਾਕ ਵਿੱਚ ਹੋਰ ਵੀ ਇਸਦੇ ਬਾਰੇ ਚ ਕਿਸ ਤਰ੍ਹਾਂ ਮਤਲਬ ਆਇਤਾਂ ਵੀ ਆਈਆਂ ਔਰ ਸਾਰਾ ਕੁਝ ਆਇਆ, ਲੇਕਿਨ ਗੱਲ ਇਹ ਹੈ ਕਿ ਜੇ ਮੁਸ਼ਕਲਾਂ ਅਛਣ ਨਾ ਜਨਰਲੀ ਤੌਰ ਉੱਪਰ, ਤੇ ਫਿਰ ਤੁਸੀਂ ਇਨਸ਼ਾਅੱਲਾ ਗੱਲ ਕੰਟੀਨਿਊ ਕਰਿਆ, ਤਰੇ ਚਾਰ ਕਿਸਮ ਦੇ ਤੁਸੀਂ ਤਰੀਕੇ ਅਖਤਿਆਰ ਕਰਨੇ ਜੇ ਮੁਸ਼ਕਲਾਂ ਨੇ। ਇੱਕ ਤਾਂ ਅਸੀਂ ਦੀਨ ਦੇ ਵਾਲੇ ਨਾਲ ਵੀ ਚੱਲ ਸਕਦਾ, ਦੁਨੀਆ ਦੇ ਵਾਲੇ ਨਾਲ ਵੀ ਚੱਲ ਸਕਦਾ, ਸਭ ਤੋਂ ਪਹਿਲੇ ਇੱਕ ਮੁਸ਼ਕਲ ਹੋਣੀ ਜਿਹੜੀ ਵਕਤੀ ਹੈ
ਜੀ,
ਤੁਸੀਂ ਕੈਟਾਗਰਾਈਜ਼ ਕਰਨਾ ਪੈ ਸੀ ਮੁਸ਼ਕਲਾਂ ਵੀ ਆ ਜਾਂਦਾ, ਮਸਲ ਜ਼ੁਕਾਮ ਲੱਗਣਾ ਵਕਤੀ ਹੋਣਾ, ਇਸ ਚਲਾ ਜਾਣਾ ਸੀ ਤਾਂ ਮਹਾ ਪਰੇਸ਼ਾਨ, ਜ਼ੁਕਾਮ ਲਗਾ ਜ਼ੁਕਾਮ ਲਗਾ, ਟਾਈਮ ਲੱਸੀ ਦੋ ਚਾਰ ਦਿਹਾੜੇ ਜਾਣਾ ਹੀ ਜਾਣਾ। ਇੱਕ ਮੁਸ਼ਕਲ ਹੋਣੀ ਕਿ ਜਿਹੜੀ ਕਿ ਤੁਸਾਂ ਵਾਸਤੇ ਪਰਮਾਨੈਂਟ ਹੈ, ਉਸਨੇ ਵਾਸਤੇ ਵੀ ਤੁਸੀਂ ਰਹਿਣ, ਅੱਲਾ ਨਾ ਕਰੇ ਕਿਸੇ ਨੇ ਬੱਚਾ ਮਾਜ਼ੂਰ ਹੈ, ਹੁਣ ਜਦ ਤੱਕ ਮੌਤ ਨਹੀਂ ਛਣੀ ਅੱਲਾ ਤਾਲਾ ਉਸਕੀ ਸ਼ਫਾ ਨਹੀਂ ਦੇ ਦੇਣੇ, ਇੱਕ ਮੁਸ਼ਕਲ ਚੱਲਣੀ ਰਹੀ। ਤੀਸਰੀ ਮੁਸ਼ਕਲ ਹੋਈ ਹੈ ਜਿਹੜੀ ਤੁਸੀਂ ਹੱਲ ਕਰਨ ਵਾਸਤੇ ਕੋਸ਼ਿਸ਼ ਕਰਨੀ ਪੈਣੀ, ਦੋ ਬੰਦੇ ਲੜਾਈ ਕਰਨ ਲਈ ਪਏ, ਕੋਈ ਹੋਰ ਮਸਲਾ ਹੋ ਗਿਆ, ਇਸ ਲਈ ਵਾਸਤੇ ਇੱਕ ਮੁਸ਼ਕਲ ਇਹ ਵੀ ਆ। ਹੁਣ ਤੁਸੀਂ ਕੈਟਾਗਰਾਈਜ਼ ਕਰਨੀਆਂ ਕਿਹੜੀਆਂ ਇੰਪੋਰਟੈਂਟ ਹੈ, ਕਿਹੜੀ ਪ੍ਰਾਇਰਟੀ ਦੇਣੀ ਕਿਹੜੀ ਨਹੀਂ, ਬਾਅਦ ਜਦ ਤੁਸੀਂ ਦੱਸਿਆ ਨਾ ਆਪਣੇ ਹਾਲਾਤ ਨਾਲ ਹੀ ਮੁਸ਼ਕਲ ਲੋਕਾਂ ਬਣ ਗਈਆਂ ਹੋਣੀਆਂ, ਇਤਨੀ ਮੁਸ਼ਕਲ ਹੋਣੀ ਨਹੀਂ, ਇਸ ਵਾਸਤੇ ਕਿ ਮੁਸ਼ਕਲ ਆਈ ਜਾਏ ਤੇ ਪਰ ਉਸਕੇ ਲਈ ਕਿਨੋ, ਉਸਕੇ ਲਈ ਤਾਂ ਜ਼ਰਾ ਸਬਰ ਕਰੋ, ਦੂਸਰੇ ਦਿਨ ਤੁਸੀਂ ਪਤਾ ਲੱਗ ਸਕੇ ਯਾਰ ਇਹ ਤਾਂ ਮੁਸ਼ਕਲ ਹੀ ਕੋਈ ਨਹੀਂ ਸੀ ਜੀ। ਔਰ ਤੀਸਰੀ ਮੁਸ਼ਕਲ ਹੋਣੀ ਕਿ ਤੁਸੀਂ ਉਸ ਕੁਝ ਵੀ ਨਹੀਂ ਕਰ ਸਕਨੇ, ਤੁਹਾਨੂੰ ਪੱਲੇ ਐਸੇ ਬੰਦੇ ਪਈ ਜਾਣ, ਮੁਨਾਫਕ ਹੋਣ, ਝੂਠੇ ਹੋਣ, ਜ਼ਿੰਦਗੀ ਗੁਜ਼ਾਰਨੀ ਉਸ ਨਾਲ, ਹਾਂ ਮਹਾਂ ਪਰੇਸ਼ਾਨ ਟਿਕ ਰਿਹਾ ਸੀ ਉਹਨਾਂ ਵਾਸਤੇ ਕਿ ਬਈ ਇਹ ਕਿਆ ਹੋਇਆ, ਤੇ ਇਸ ਵਾਸਤੇ ਹਰ ਇੱਕ ਫਿਰ ਅਸਾਂ ਇੱਕ ਕੈਟਾਗਰੀ ਨਾਲ ਡੀਲ ਕਰਨਾ ਹੈ
ਜੀ। ਚਲੋ ਇਹ ਹਫੀਜ਼ ਭਾਈ ਨੇ ਬੜੇ ਕੈਟਾਗਰਾਈਜ਼ ਕਰ ਦਿੱਤੇ ਗਏ, ਕੁਛ ਟੈਂਪਰਰੀ ਡਿਫੀਕਲਟੀਜ਼ ਹੋਤੀ ਹੈ, ਕੁਛ ਪਰਮਾਨੈਂਟ ਹੋਤੀ ਹੈ, ਕੁਛ ਜੋ ਹੈ ਵੋ ਫੌਰਨ ਆਤੀ ਹੈ, ਕੁਛ ਉਹ ਤਾਂ ਇਕਦਮ ਚਲੀ ਜਾਤੀ ਹੈ, ਪਤਾ ਹੀ ਨਹੀਂ ਹੋਤਾ, ਲੇਕਿਨ ਅਸਲ ਮੇਂ ਜੋ ਡਿਫੀਕਲਟੀਜ਼ ਹੈ ਨਾ, ਉਹ ਤਾਂ ਇਹ ਕਹਿੰਗੇ ਵੋ ਆਖਰਤ ਕੀ ਡਿਫੀਕਲਟੀ, ਦੁਨੀਆ ਕੀ ਡਿਫੀਕਲਟੀ ਕੁਛ ਵੀ ਨਹੀਂ ਹੈ, ਜੋ ਕਬਰ ਕੇ ਮਾਮਲਾਤ ਹੈ, ਜੋ ਆਖਰਤ ਕੇ ਮਾਮਲਾਤ ਹੈ, ਬੀਂਗ ਆ ਮੁਸਲਿਮ ਵੀ ਹੈਵ ਟੂ ਬੀ ਪ੍ਰੀਪੇਅਰ ਫੋਰ ਦੀਸ ਕਾਇੰਡ ਆਫ ਡਿਫੀਕਲਟੀਜ਼, ਔਰ ਉਸਕੇ ਲਈ ਹਮਾਰੀ ਤਿਆਰੀਆਂ ਹੋਣੀ ਚਾਹੀਏ। ਦੁਨੀਆ ਮੇਂ ਜ਼ਰਾ ਸੀ ਡਿਫੀਕਲ, ਗਾੜੀ ਨਹੀਂ ਠੀਕ ਹੈ, ਤੋ ਡਿਗਰੀ ਪਾਸ ਨਹੀਂ ਹੋ ਰਹੀ, ਤੋ ਯੇ ਪਾਸ ਠੀਕ ਹੈ, ਆਪਕੋ ਡਿਫੀਕਲਟੀ ਹੈ, ਲੇਕਿਨ ਇਸੇ ਕੋਈ ਫਰਕ ਇਤਨਾ ਨਹੀਂ ਪੜੇਗਾ, ਜ਼ਿੰਦਗੀ ਗੁਜ਼ਰ ਹੀ ਜਾਏਗੀ। ਲੇਕਿਨ ਅਗਰ ਉਸ ਡਿਫੀਕਲਟੀ ਵੋ ਜੋ ਆਨੇ ਵਾਲਾ ਹੈ ਉਸਮੇ ਅਗਰ ਨਾਕਾਮ ਹੋ ਗਿਆ ਤੋ ਫਿਰ ਤੋ ਕਹੀਂ ਕੇ ਵੀ ਨਹੀਂ ਬਚੇਗਾ। ਤੋ ਡਿਫੀਕਲਟੀ ਹਰ ਇੱਕ ਕੇ ਹਿਸਾਬ ਸੇ ਹੋਤੀ ਹੈ, ਹਰ ਇੱਕ ਕੇ ਮਾਮਲਾਤ ਹੋਤੇ ਹੈ, ਹਸਬੈਂਡ ਕੀ ਡਿਫੀਕਲਟੀਜ਼ ਅਲੱਗ ਹੋਂਗੀ, ਵਾਈਫ ਕੀ ਡਿਫੀਕਲਟੀਜ਼ ਅਲੱਗ ਹੋਂਗੀ, ਘਰ ਮੇਂ ਬੱਚੋਂ ਕੋ ਸੰਭਾਲਨੇ ਕੇ ਲੀਏ ਅਲੱਗ ਹੋਂਗੇ, ਜੋਬ ਕੇ ਲੀਏ ਅਲੱਗ ਹੋਂਗੇ, ਜੋ ਪੇਰੈਂਟਸ ਹੈ, ਗ੍ਰੈਂਡ ਪੇਰੈਂਟਸ ਹੈ, ਉਨਕੀ ਡਿਫੀਕਲਟੀਜ਼ ਅਲੱਗ ਹੋਂਗੀ, ਹਰ ਕੋਈ ਆਪਣੇ ਆਪਣੇ ਸਨਾਰੀਓ ਕੇ ਅੰਦਰ ਆਪਣੇ ਆਪਣੇ ਜੋ ਉਨਕਾ ਕ੍ਰਾਈਟੇਰੀਆ ਇੱਕ ਹੈ, ਅੱਛਾ ਏਜ ਕਾ ਫੈਕਟਰ ਵੀ ਆਤਾ ਹੈ, ਫਿਰ ਜੋ ਰਿਲੇਸ਼ਨ ਹੋਤੇ ਹੈ, ਫਿਰ ਉਨਕਾ ਜੋ ਰੁਤਬਾ ਹੋਤਾ ਹੈ, ਫਿਰ ਸਟੇਟਸ ਹੋਤਾ ਹੈ, ਇਹ ਸਾਰੀ ਚੀਜ਼ੇ ਕਾਉਂਟ ਕਰਤੀ, ਆਪ ਏਕ ਜ਼ਾਵੀਏ ਮੇਂ ਸਬਕੋ ਨਹੀਂ ਲੈ ਸਕਤੇ ਕਿ ਯੇ ਹੀ ਸਿਰਫ ਇਸ ਡਿਫੀਕਲਟੀ ਕਾ ਹੱਲ ਹੈ, ਐਸਾ ਨਹੀਂ ਹੈ, ਹਰ ਬੰਦਾ ਆਪਣੇ ਹਿਸਾਬ ਸੇ ਡਿਫੀਕਲਟੀ ਲੈ ਰਿਹਾ ਹੋਤਾ ਹੈ। ਲੇਕਿਨ ਮੈਂ ਇੱਕ ਸਿੰਪਲ ਵਰਡ ਮੇਂ ਯੇ ਕਹੂੰਗਾ ਕਿ ਅਗਰ ਆਪ ਪੋਜ਼ਿਟਿਵ ਮਾਇੰਡ ਕੇ ਸਾਥ ਹੋਂਗੇ ਤੋ ਡਿਫੀਕਲਟੀ ਇਤਨੀ ਨਹੀਂ ਹੋਗੀ, ਲੇਕਿਨ ਜਬ ਆਪ ਉਸ ਪ੍ਰੋਬਲਮ ਕੋ ਪ੍ਰੋਬਲਮ ਸੋਚ ਰਹੇ ਹੋਂਗੇ, ਬਹੁਤ ਜ਼ਿਆਦਾ ਡਿਫੀਕਲਟ ਸਮਝ ਰਹੇ ਹੋਂਗੇ, ਤੋ ਡਿਫੀਕਲਟੀ ਬੜਤੀ ਜਾਏਗੀ। ਉਸ ਡਿਫੀਕਲਟੀ ਪੇ ਅਗਰ ਯੂ ਹੈਵ ਅ ਟਰਸਟ ਔਨ ਅੱਲਾਹ ਅਜ਼ਾ ਵਜਲ, ਅੱਲਾਹ ਪੇ ਭਰੋਸਾ ਹੋਗਾ, ਅੱਲਾਹ ਪੇ ਤਵੱਕਲ ਹੋਗਾ, ਆਪਕੋ ਕੋਈ ਮੁਸ਼ਕਿਲ ਇਤਨੀ ਮੁਸ਼ਕਿਲ ਨਹੀਂ ਦਿਖੇਗੀ, ਕਿਉਂਕਿ ਆਪਕੋ ਪਤਾ ਹੈ ਵੋ ਮੇਰਾ ਰੱਬ ਹੈ ਜੋ ਸਮੁੰਦਰ ਮੇਂ ਰਾਸਤੇ ਬਣਾ ਦੇਤਾ ਹੈ, ਤੋ ਵੋ ਉਸੀ ਰੱਬ ਨੇ ਜੋ ਹੈ ਵੋ ਪਰੇਸ਼ਾਨੀਆਂ ਔਰ ਯੇ ਡਿਫੀਕਲਟੀਜ਼ ਦੂਰ ਕਰਨੀ ਹੈ। ਇਨਸ਼ਾਅੱਲਾ ਅਰੁਣ ਭਾਈ ਕੇ ਵੀ ਕੁਛ ਮਦਨੀ ਫੂਲ ਲੇਤੇ ਹੈ ਇਨਸ਼ਾਅੱਲਾ।
ਇਟ ਇਜ਼ ਅਪ ਟੂ ਅਸ ਔਨ ਹਾਊ ਵੀ ਡੀਲ ਵਿਦ ਦਿਸ ਡਿਫਿਕਲਟੀ। ਫੋਰ ਐਗਜ਼ਾਮਪਲ, ਲੈਟਸ ਸੇ ਯੂ ਆਰ ਗੋਇੰਗ ਫਰਮ ਏ ਟੂ ਬੀ, ਯੂ ਗੈਟ ਸਟਕ ਇਨ ਸਮ ਟ੍ਰੈਫਿਕ, ਫੋਰ ਅ ਲੋਟ ਆਫ ਪੀਪਲ ਦੇ ਬੀ ਥਿੰਕਿੰਗ ਓ ਮਾਈ ਗੋਡ he's watching the time, look how long it's been. For some people, Vilkab Tasbih, get some time to do some zikr, some azkar, some durood sharif. And you hear many events in where sometimes a person has come across an apparent difficulty, but in disguise, that difficulty has been an actual blessing for him. For example, let's say a person, he misses, he wakes up late one day, he's got a flight to catch, he misses the flight. And he's there like, you know, I've lost my money and this has happened, that's happened. Later on, he finds out that the flight that he was supposed to get on had a crash. Had he have gotten on time and got on the plane, for example, he may not have survived. So sometimes everything that we take as a difficulty is actually not a difficulty, but rather something to save us from a bigger nuksan, a bigger danger. And again, it's all about perspective. And many times I've heard that when you're about, for example, go on a journey, and you made your mindset that along this journey there will be many difficulties. And we get told this often when, alhamdulillah, you know, the people go on Hajj and Umrah. We're told that make your mind that there will be difficulties. That way, when it happens, then it won't be as hard. For example, you didn't get food on time, there's delays, etc. Then it won't be a sudden shock to you. You'll be like, okay, I'll be patient because I knew, okay, this was about to come. And honestly, if we look towards the lives of the pious predecessors, for them, they would almost be thankful that we've had a chance to be patient, that a difficulty has befallen us so that we can give shukr to Allah. And in some form, it is a kafara for us. It's stated that no one had ever seen Sayyidina Fudail bin Ayaz rahmatullahi ta'ala smiling. No one ever saw him smiling. And obviously, we know that he was a great saint of Allah subhanahu wa ta'ala. But one day, his son who passed away, was Sayyidina Ali bin Fudail. And the father, Sayyidina Fudail bin Ayaz, he started to smile. When people asked him that, you know, your son has passed away, of all days, you are smiling today. Why are you smiling? And he replied, I'm smiling while remaining content over the will of Allah Almighty, because my son has passed away out of the will of Allah Almighty, and I like whatever Allah Almighty likes. Now you think about it, your son, you know, people here, you know, a thorn pricks the child and they're like, oh my God, we need to get into A&E, we need this, and they get all panicked. But subhanAllah, this Buzurg, he says that I'm smiling because this incident took place under the will of Allah, and I am happy over that.
SubhanAllah.
So if only we could get a speck of this, a drop of ocean of the ocean from this kind of patience and this kind of mindset, inshallah, we will also be easy through our difficulties.
MashaAllah, beautiful what the person mentioned, say sir. But I'd like to give a personal account, say sir, just recently regarding difficulties and the mindset which, alhamdulillah, we are trying to give here and what Dawud Islami has given us. Since I had a breakdown on the motorway recently, coming back from Madinah Qafla, and this was my first breakdown ever. And normally when it happens, a person starts to panic and, you know, this, that. But alhamdulillah, with the tarbiyat of Dawud Islami and what my murshid has gone through. This is one, as well as they mentioned, pious predecessors as well. And yourself, you mentioned regarding positive thinking. And if you think positive, and alhamdulillah, I had yakin that, you know, Allah tabarak wa ta'ala saved me. This could have been a bigger incident. We were just a tire. Could have been a massive incident, but alhamdulillah, that didn't happen. And within an hour or so, alhamdulillah, everything done. And say that ulama have given a misal, an example, that a person, a difficulty approaches, and the one who just runs around, that this happened, yeah, you know, ilan, and this announcement, okay, this happened, that happened. They gave him as an example, as a monkey that was stood under a tree, and he started shouting, sky has fallen, Asman girge, sky has fallen. And when they went to the other animals and he told them that the sky has fallen, they go, sky, they look up, sky is still there, sky hasn't fallen. So they took him to the other tree where he said, here the sky fell. When they looked up, or then they realized just the leaf from that tree fell on his head.
Yeah,
and he's screaming. So sometimes the problem is so minor, and our negative thinking, we make it into a major thing. And then, you know, this something called depression, this starts kicking, you know, this happened, you know, I'm going to lose this, I'm going to lose that. When we start thinking about these things and we're not having a positive mindset, then all of this starts to happen as well. So therefore, you know, tawakkul in Allah tabarak wa ta'ala, no matter how big or small the difficulty is, you know, believe in Allah tabarak wa ta'ala, the one who blessed you with the test, inshallah, you will pass the test.
Shukar hai leaf gira tha, coconut gira tha, to pata nahi kya hota. Uska to wazan nahi tha, usko usne bol diya ki ye log bhi isi tarah karte. Oh, ye ho gaya, bhai kya ho gaya? उंगली कट गई, उंगली कट गई, देखो उंगली कुछ भी नहीं कटी होती है, वो ऐसे ही लगे हुए होते हैं कि बस दर्द हो गया, दर्द हो गया. अब मतलब हमारा डिफिकल्टीज बढ़ भी इसीलिए रही है कि हमने उसको और ज्यादा डिफिकल्ट बना दिया. असल में तो ये है कि तकलीफ छुपाओगे तो सवाब मिलेगा. सब्र किसको कहते हैं? सब्र जमील किसको कहते हैं? वो जमील भाई के सब्र को नहीं कहते हैं. सब्र की डेफिनेशन तो पड़े अव्वल सदमे पे खामोश हो जाना, पता भी ना चले. सब्र जमील के सामने वाले को पता ही ना चले कि आपकी कोई डिफिकल्टी थी, आपकी कोई परेशानी थी. जैसे हमारे बुजुर्गाने थी, पूरी रात इबादत करते रोते, और जब सुबह कमरे से बाहर निकलते थे तो वो जो है ना वो कहते सुरमा लगाकर निकलते कि लोगों को पता ही ना चले कि कोई तकलीफ थी या हम रोए थे, या अपनी चीफ परेशानी का मुसीबत का तो इजहार भी नहीं होने देते थे कि चेहरे से ना पता चले हमारे. लेकिन हम तो बहुत थका हूं, मुझसे कोई पूछे कि मुझे क्या डिफिकल्टी थी, भाई आपकी डिफिकल्टी जरूर नहीं है उसकी डिफिकल्टी हो. उसके लिए हो सकता है वो पीनट्स की बात हो, वो उसके लिए थोड़ी कोई डिफिकल्टी थी कि ये को बहुत बड़ी डिफिकल्टी की बात आ गई. बहुत सारे वाकयात, बहुत सारी चीजें में ले सकते हैं कि भाई आप इसके वाकयात को ले ले तो ये डिफिकल्टी समझा. लेकिन अगर हम इस पे गौर करें अपनी लाइफ और बिलाल अबशी रजी अल्लाह तआला पढ़ी है ना उनकी सीरत, उनकी डिफिकल्टी के सामने हमारी डिफिकल्टी क्या डिफिकल्टी है? कुछ भी नहीं. आपको मारा किसी ने पत्थर, आपको किसी ने तपती हुई रेत पर लिटाया है, आपके गले में किसी ने जो है वो रस्सी बांधकर आवारा लड़कों के हवाले किया, किसी ने भारी पत्थर रखे सीने पे, जलते हुए कोयलों पे लिटाया गया, कुछ भी नहीं हुआ. सबसे बढ़कर जो है जो तकालीफ दीन के रास्ते में दी गई है डिफिकल्टी है वो मेरे आका अलैहि सलातो सलाम के. हमारी तो तकलीफ कुछ भी नहीं है, नथिंग. हम ऐसे ही शोर कर रहे होते हैं, हमारे लिए तो बहुत ईजी है सारी चीजें. इतना नहीं है, इतना ना समझे कि मेरी आपको नहीं पता हुजूर आपको क्या डिफिकल्टी है. वो रब जानता है कि क्या है, उसकी बारगाह में इल्तिजा करें, परेशानी दूर हो जाएगी. लेकिन जितना आप बड़ा समझ रहे होंगे वो वाकई उतनी बड़ी होगी. कभी कभी वो कहते ना जो वो बंदा सोच रहा इतना होता है वो खुद ही उसको पहाड़ बना देता, राई के दाने को पहाड़ बना देता है. असल में होता ही है, कहते खोदा पहाड़ निकला चूहा. तो ये वाली मिसाल समझी होगी आपने. ऐसा ना करें, ईजी रहें. जितना ईजी रहेंगे उतनी आपकी डिफिकल्टीज भी जो है ना वो ईजी होती जाएंगी.
जी शाह साहब, आई थिंक लास्ट वीक्स बुक वाज हु शुड वी रिवील आवर वरीज टू, व्हिच टाइप ऑफ पीपल शुड वी स्पीक टू, एंड वन ऑफ द थिंग्स दैट वी हैव टू रिमेंबर बिफोर वी टेल एनी इंडिविजुअल रिगार्डिंग आवर वरी, थिंक टू ourselves, इज इट वुड ही बी एबल टू हेल्प अस सॉल्व माय वरी. इफ आई टेल हिम अबाउट माय इशू, माय प्रॉब्लम, माय डिफिकल्टी, कैन यू रिमूव दैट फॉर मी? इफ द आंसर इज नो, देयर इज नो पॉइंट टेलिंग हिम. There's no point going around telling individuals. There are three types of individuals when they face difficulty. The first are, they are facing difficulty, but they are brave, they are courageous, and they don't show that they're facing the difficulty. They face that difficulty without even telling everybody, and they overcome that difficulty. The second type of people are those that they do face that difficulty, but what happens is that they worry about it, they stress about it, and they make that worry into something even worse. And the third type of people, as soon as they face a difficulty, they hands up, I give up, and they don't want to do anything else. This word difficulty, one Muballigh beautifully mentioned that if you were to change this word, Shah Saab, and if you were to say to a student in the class, I'm going to give you a difficult question, straight away he's going to give up. He's going to say it's difficult.
I can't do it.
But let's change that wording. If you say to them that I'm going to give you a challenge, a challenging question, you will see that more than half the class will now go
Aye,
for it. So that difficulty, if you change into challenge, and you think of it as a challenge, then you'll overcome it. You'll strive for it. You want to do something good. But straight away, if you think this is difficulty, and you put yourself down, I can't do this. You know, why am I going through all these difficulties? Why am I going through all these problems? It won't take the difficulty away. Plan for like a feast by said, you are going to face certain things in your life. You will get ill. You will have financial difficulties. You will have difficulties within the household. And everybody's difficulty is different. It's good sometimes to sit and share when somebody is worried. But like you said, the wife's difficulty will be different to the husband. Mm-hmm. The husband's thinking of maybe changing the car tires, and the wife's thinking of changing the whole house. They both got their own worries, their own difficulties. But facing these difficulties, inshallah, azawajal, and making it look like a challenge, and overcoming that challenge and becoming successful, then in your life you've got experience now.
Yeah.
You've bailed on that. You've faced that difficulty. You have that experience. When you go for a job, Shahsab, they don't ask you really what level degree you have. The interviews that you go for, very unlikely they'll say to you, did you get a master's? Did you get a first? A 2-1? Did you get a 2-2? What did you get? One of the main questions they ask you though is, what experience have you got?
I see.
What experience have you got? Somebody with experience, they would have faced difficulty in the job. They have overcome problems. They don't know how to deal with it. Now that person is more valued. That person is somebody that can face difficulties within the company, within the organization, and he can also encourage others to get through that difficulty as well. That individual they make into a leader. They make into a manager. So why? When this difficulty hits the organization, he leads those people through that difficulty. Then we look at our countries, leaders throughout the history, those successful leaders, when their country, when their nation faced difficulties, they took them through those difficulties. And look at those leaders or those individuals, when they face difficulties, they were the first ones to run. They're looking for their leader, the leader can't be found. They're looking for that individual that was supposed to be the Amir of the Kafla, the Amir of the group. He took you to a place and now the difficulties happen. Now you're looking for that leader and the leader can't be found anywhere. That's not the type of person that you want to be around, associated with. When the difficulty strikes, you turn to your leader. You turn to that person in charge and he helps you through that difficulty, just like parents do, just like your manager does, just like the leaders in organizations do. So inshallah, you want to be people that help people through difficulties, inshallah.
Sahi farmane, jo leader aur jo is tarah log hote hai na, wo to waqai challenging ka mukabla karne wale hote hai. Farooq Azam ki seerat padhe, qahat pad gaya unke zamane mein, to unhone khana peena chhod diya tha. Ke jo log hai, wo bhooke to main kaise kha sakta hu. Ye hote hai leader. ये होते चलाने, जिनको देखकर लोग कहते हैं कि वाकई लीडर हो तो ऐसे, वो डिफिकल्टीज को फेस करते हैं, मुकाबला करते हैं. वो कहते हैं ना, थिक एंड थिन में खड़े होने वाले होते हैं. और इसमें भी वही बात आ रही होगी, पॉजिटिव माइंड. कुछ लोग हैं जिनके नेगेटिव माइंड है, वो कहते हैं पत्थर, थोड़ा सा पत्थर उसको ईंट मार रहे होते हैं. और जो पॉजिटिव माइंड वाले क्या करते हैं, वो जवाब नहीं देते इसका, वो उस ईंट को जमा करके घर बना लेते हैं. उनके लिए डिफिकल्टी, वो कहते हैं चलो ये पत्थर आ रखते जाओ, घर बना लेते, आशियाने बना लेते अपने. और दूसरे पास वो जवाब देने में अपनी जिंदगी जाया कर देते हैं. तो उनके लिए ये डिफिकल्टी है. असल में डिफिकल्टी को जब तक आप बहुत बड़ी डिफिकल्टी डिक्लेयर नहीं कर देंगे ना, तो आपके लिए वो डिफिकल्टी नहीं होगी. अगर आप उसको ईजी लेना शुरू कर देंगे कि नो प्रॉब्लम, हो जाएगा इंशाल्लाह, अल्लाह की रहमत से हो जाएगा. बल्कि मैं एक मदनी फूल दूंगा इंशाल्लाह. फिर हफीज भाई की तरफ चलते, इस्तिग़फार को लाजिम कर लो अपने ऊपर, अल्लाह तुम्हारी परेशानियों को दूर फरमा देगा. कि ऐसी जगह से रिज़्क़ देगा यहाँ तुम्हारा गुमान भी नहीं होगा. तुम्हारी रिमूव ऑल योर डिफिकल्टीज, इस्तिग़फार को अपने ऊपर लाजिम कर लो. लेकिन हम ना दुरूद शरीफ पढ़ते हैं, जैसे हफीज भाई ने बयान किया, दुरूद शरीफ पढ़ो, अल्लाह ताला तुम्हारी परेशानियां दूर फरमा देगा. इसी तरह इस्तिग़फार को लाजिम कर लें, नमाजें पढ़ें. ये वो चीज है जो आपकी डिफिकल्टीज को दूर कर देंगे. आपको पता भी नहीं चलेगा कि आप कैसे आप मसाइल में से निकले, और आप बोले भाई पता ही नहीं कैसे क्या हो गया. ये क्या है, जब भरोसा अल्लाह पर होगा, फिर इसी तरीके से जो है वो कश्तियां पार लगती हैं.
जी बिल्कुल शाह जी, बहुत अच्छी कहती कि पॉजिटिविटी और सीना अगर असन जहन चे तो कोई मुश्किल मुश्किल नहीं लग लगे. जद कोई मरी जाए तो फिर आने इन्ना लिल्लाह व इन्ना इलैहि राजिऊ. हालांकि इस तरह नहीं है, टायर पंचर हो गया, कोई और चीज हो गई, बिजली चली गई, मतलब कोई ट्रांसफार्मर सड़ी गया. हर मुसीबत पर मुसलमान आना कि इन्ना लिल्लाह व इन्ना इलैहि राजिऊ, अल्लाह ने तरफ आया उस तरफ पास जाता. अच्छा फिर इसने क्या पॉजिटिविटी ये रखनी है एज ए मुसलमान उन्होंने खास तौर पर. देखो हर मुश्किल हर तकलीफ उसने वजह है और उसने बाद रिवॉर्ड है कि इन्ना लोगों पर अल्लाह ने रहमत दी. जो यहाँ इन्ना लिल्लाह व इन्ना इलैहि राजिऊन उलाइका अलैहिम सलावात मिन रब्बिहिम व रहमत व उलाइका हुमुल मुहतदून. ये हिदायत आले वे इन्ना पर रहमत आई अल्लाह ताला नियां, इन्ना पर बरकत आनी. हूँ तुम देखो कि बेशुमार मिसाल जिंदगी ले लो, तो फर्ज करो चूचा अंडे चो निकलना, तो जिस जगह चूचा आपू ठूंग मारी तो निकलना ना, वो ज्यादा ताकतवर होना और ज्यादा उसने अच्छी लाई. लेकिन क्योंकि उन सब बचकू होने से ना ग्राम बच्चा वो निकल निकली ठूंग मारना था ना, वो ठूंगना उसके अंश यार वो मुश्किल है, तो इसकी जो अंडे की पन्नो निकली चाहे वो कुछ ही दिहाड़े जीना सा. हीरे की बनने वास्ते आने को 100 दफा उसके कटने
ऐसे,
फिर वो पत्थर हीरा बनना
ऐसे.
तो इस तरह ही जिसले भी कोई मुश्किल आई जाए ना, जिस तरह तो उस वेले जो उसने हर मुश्किल चुनने दस ना कंडा चुभ है तो स्वाब है. ठीक है, इस तरह कुछ बंदे ने कार मतलब कि उसने लिखी हुई रिवायत है कि भाई कुत्ता उसने कुकड़ सा उस रखा हुआ था अपना गदा समान ढोने वास्ते, ਉਹ ਕੁੜਾ ਕੁੱਤਾ ਬਿਮਾਰ ਹੋਈ ਤਾਂ ਮਰੀ ਗਿਆ ਤੇ ਕਰਾ ਲਿਆ ਹੈ ਬੜਾ ਨੁਕਸਾਨ ਹੋ ਗਿਆ ਹਾਨੀ ਅੱਲਾਹ ਤਾਲਾ ਨੇ ਕੋਈ ਹਿਕਮਤ ਇਸ ਵਿੱਚ ਅੱਛਾ ਕੁਛ ਫਿਰ ਕਦੇ ਭਗਿਆਲ ਆਇਆ ਉਸ ਉਸ ਮਤਲਬ ਉਸ ਗੱਡੇ ਕੀ ਚੀਜ਼ ਫਾੜੀ ਛੋੜਿਆ ਓ ਹੋ ਹੋ ਬੜਾ ਨੁਕਸਾਨ ਹੋ ਗਿਆ ਇਹ ਕਿਆ ਹੋਇਆ ਉਹਨੂੰ ਕਿਆ ਕਰਸਾਂ ਆਹਨਾ ਅੱਲਾਹ ਨੇ ਹਿਕਮਤ ਹੈ ਕੋਈ ਹਰ ਪੋਜ਼ਿਟਿਵਿਟੀ ਹੈ ਪੋਜ਼ਿਟਿਵਿਟੀ ਹੈ ਅਗਲੇ ਦਿਨ ਕਿਆ ਹੋਇਆ ਕਿ ਕੁੱਕੜਾ ਕੀ ਲੂਮੜ ਆਇਆ ਉਹ ਪਕੜੀ ਕੀ ਨਹੀਂ ਗਿਆ ਅੱਛਾ ਉਹ ਹਨੇ ਇਹ ਕਿਹਾ ਬਈ ਮੁਸੀਬਤ ਪਰ ਮੁਸੀਬਤ ਹੈ ਮੁਸੀਬਤ ਪਰ ਮੁਸੀਬਤ ਹੈ ਇਸ ਤਰ੍ਹਾਂ ਮਤਲਬ ਇੱਕ ਹੋਰ ਵਾਇਤ ਅੱਧੀ ਜੀ ਮੈਂ ਬਿਆਨ ਕਰਸਾ ਕੋਈ ਮਤਲਬ ਕਿ ਬੜਾ ਹੀ ਨੇਕ ਬੰਦਾ ਸਾ ਆਖਰੀ ਵਕਤ ਤੇ ਉਸਨੇ ਕੋਲ ਤੇਲ ਨੀ ਸ਼ੀਸ਼ੀ ਪਈ ਵੀ ਉਸੇ ਚ ਕਹਿ ਕੁੱਟ ਸਾ ਜੀ ਤੇ ਉਸਨੂੰ ਬੜਾ ਦਿਲ ਸਾ ਕਿ ਯਾਰ ਮੈਂ ਇਹ ਕੁੱਟ ਕੇ ਨਾ ਲੇਕਿਨ ਹੁਕਮ ਹੋਇਆ ਫਰਿਸ਼ਤੇ ਕੀ ਜਾਓ ਜਲਦੀ ਨਾਲ ਇਸ ਤੋਂ ਪਹਿਲੂ ਕੇ ਹੱਥ ਮੁਸਕੇ ਪੀਏ ਪਰ ਮਾਰੀ ਤੇ ਉਸਕੀ ਡੋਲੀ ਛੋੜ
ਉਹ ਵੀ ਗਿਆ
ਉਹ ਵੀ ਜੋ ਹੱਥ ਲਾ ਲੇਗਾ ਤਾਂ ਬੋਤਲ ਟਈ ਪਈ ਬੜਾ ਹੀ ਸਦਮਾ ਹੋਇਆ ਉਸ ਬੜਾ ਹੀ ਸਦਮਾ ਹੋਇਆ ਬਾਅਦ ਅੱਧੀ ਬਿਆਨ ਕਰਨੇ ਆ ਜ਼ਿਆਦਾ ਲੰਮਾ ਨਹੀਂ ਸੀ ਜਾਣਿਆ ਤੇ ਇਹ ਦੱਸਿਆ ਗਿਆ ਕਿ ਇਸ ਨੇਕ ਬੰਦੇ ਨੇ ਅੱਲਾਹ ਤਾਲਾ ਫਰਮਾਇਆ ਮਾੜੇ ਕੋਲ ਅੱਛੇ ਤੋਂ ਪਹਿਲਾਂ ਇੱਕ ਹੀ ਗੁਨਾਹ ਰਹੀ ਗਿਆ ਸਾ ਇਸਨੇ
ਅੱਲਾਹ
ਮੈਂ ਚਾਹੁੰਦਾ ਸਾਂ ਕਿ ਮਾੜੇ ਕੋਲ ਅੱਛਾ ਹੈ ਤੇ ਇਸਦੇ ਪਰ ਕੋਈ ਗੁਨਾਹ ਨਾ ਰਹਿ ਤਕਲੀਫਾਂ ਅਸ਼ਨੀ ਨੇ ਗੁਨਾਹ ਮਾਫ਼ ਹੋਣੇ ਅੱਲਾਹ ਤਰਫੋਂ ਦਰਜੇ ਬੁਲੰਦ ਹੋਣੇ ਤੇ ਮੈਂ ਉਹ ਇੱਕ ਗੁਨਾਹ ਸਾਂ ਤੇ ਉਹ ਜਿਹੜਾ ਇਸਕੇ ਸਦਮਾ ਹੋਇਆ ਨਾ ਤੇਲ ਡੁੱਲਣੇ ਨਾਲ ਮੈਂ ਗੁਨਾਹ ਇਸਕੇ ਮਾਫ਼ ਕਰਾਂ ਤੇ ਫਿਰ ਮਾੜੇ ਕੋਲ ਅੱਛਾ ਤੇ ਬਿਲਕੁਲ ਸਾਫ਼ ਸੁਥਰਾ ਹੋਵੇ
ਸੁਭਾਨ ਅੱਲਾਹ
ਇਸ ਤਰ੍ਹਾਂ ਕਿਸੇ ਬੰਦੇ ਕੀ ਤੱਕਿਆ ਨੇ ਤੇ ਭਗਿਆੜਾ ਉਸਨੇ ਪੇਟ ਫਾੜੀ ਛੋੜਿਆ ਅੱਛਾ ਜਿਹਨੇ ਉਹ ਆਨੇ ਜੀ ਅੱਲਾਹ ਨੂੰ ਸ਼ੁਕਰ ਹੈ ਅੱਲਾਹ ਨੂੰ ਸ਼ੁਕਰ ਉਹ ਪੁੱਛਿਆ ਗਿਆ ਜੀ ਇਹਨਾਂ ਨੇ ਕਿਆ ਮਾਮਲਾ ਹੋਇਆ ਇਹਨੇ ਅੱਲਾਹ ਤਾਲਾ ਕੋਲੋਂ ਇੱਕ ਐਸਾ ਮੁਕਾਮ ਮੰਗਿਆ ਸਾ ਨਾ ਉਹ ਬਗੈਰ ਤਕਲੀਫ ਤੋਂ ਨਹੀਂ ਸਾ ਮਿਲੀ ਸਕਣਾ ਅੱਲਾਹ ਉਸ ਮੁਕਾਮ ਤੱਕ ਪਹੁੰਚਾਉਣ ਵਾਸਤੇ ਇਹਨਾਂ ਕੀ ਮੁਸੀਬਤਾਂ 'ਚ ਪਾਇਆ ਬਹੁਤ ਘੱਟ ਤਕਲੀਫਾਂ 'ਚ ਨਹੀਂ ਬੰਦੇ ਦੇ ਦਰਜੇ ਬੁਲੰਦ ਕੀਤੇ ਜਾਣੇ
ਸਹੀ ਫਰਮਾ ਰਹੇ ਪੀਰ ਭਾਈ ਇਨਸ਼ਾਅੱਲਾ ਕੁਝ ਮੈਸੇਜਸ ਆਪ ਕੁਝ ਫਰਮਾ ਰਹੇ
ਸਰ ਸਾਹਿਬ ਜਸਟ ਹਾਈਲਾਈਟਿੰਗ ਦ ਪੁਆਇੰਟ ਅਬਾਊਟ ਐਕਸੈਪਟਿੰਗ ਦ ਫੈਕਟ ਦੈਟ ਦਿਸ ਡਿਫਿਕਲਟੀ ਵੁੱਡ ਬੀ ਓਵਰ Sayyid Sahib mentioned in ayat before that Allah does not burden a soul more than it can bear. If we weren't able to overcome this difficulty, we wouldn't be in the first place. We wouldn't be put in a difficulty we can't overcome. So this is one mindset you can make within yourself, that surely I have it within me, the strength, the power within me to overcome it. That's why I'm in it. It's temporary and inshallah one day it will go just the way it came. And this inshallah will make things a lot easier for us.
Yeah, inshallah, abhi paas ek package bhi maujood hai. Isse pehle ek waqia suna. Hamari difficulties ki ek main problem pata hai kya hai? Is waqia se thoda samjhe. Ek shakhs tha, and he came in the masjid and said, Imam sahab, this is my last day in the masjid. I will not come again in the masjid. Imam sahab pareshan ho gaye. Kya wajah bhai? Kyun nahi aaoge? Bola Imam sahab, mere liye bada difficult hai masjid mein aana. Bola kya difficult? Kya problem? Kya gaadi bhej de? Bola nahi, Imam sahab, main masjid mein aata hu na. ادھر بیٹھ کوئی ادھر بیٹھا ہوا ہے دعا مانگتے ہوئے بھی موبائل دیکھ رہا ہے ادھر بیٹھا ہوا تو ادھر میسج دیکھ رہا ہے ادھر بیٹھا ہوا تو غیبت کر رہا ہے تو ادھر بیٹھا ہوا باتیں کر رہا ہے میں نہیں مسجد میں آؤں گا امام صاحب یہ مطلب میرے سے نہیں آیا جاتا میرے لیے ڈیفیکلٹ ہے یہ دیکھنا امام صاحب نے کہا اچھا فیصلہ کرنے سے پہلے ایک بات میری پہلے چیک کر لو اگر سمجھ آئے تو ٹھیک ہے اپنا فیصلہ کرنا بولے کیا امام صاحب جاتے ہیں اندر سے ایک مٹی کا پیالہ لاتے پورا بھرا ہوا پانی سے وہ پانی سے بھرا اس کو دیتے کہتے ایک کام کرو مسجد جانے سے پہلے دو چکر پوری مسجد کے اس کو پکڑ کے لگاؤ لیکن یہ دھیان رکھنا کہ یہ پانی گرے نا نام سا یہ تو مسئلہ ہی نہیں ہے یہ کیا ڈیفیکلٹی ہے اٹس ناٹ اے ڈیفیکلٹی فور می یہ تو جاتا ہوں گیا دو چکر لگا کر آیا بالکل دیکھ کر پانی ویسا بالکل نہیں گرا کہتے امام صاحب یہ لے بولے اب امام صاحب نے کہا پانی تو نہیں گرا بولے نہیں اچھا یہ بتاؤ کتنے لوگ میسج دیکھ رہے تھے کتنے لوگ باتیں کہتے امام صاحب میں تو پانی کو دیکھ رہا تھا تو مجھے کیا پتا میرے لیے تو یہ ڈیفیکلٹی تھی کہ پانی نہ گر جائے مجھے دیکھنے کا پتہ ہی نہیں چلا تو امام صاحب نے سمجھایا کہ تم مسجد میں کس لیے آتے ہو رب کو راضی کرنے کے لیے آتے ہو یا لوگوں کو دیکھنے کے لیے آتے ہو ہمارا جو ڈیفیکلٹی کا جو سب سے بڑا پرابلم جو کہتے ہیں نا اس ڈیفیکلٹی میں ڈیفیکلٹی ہم لوگوں کو دیکھ رہے ہوتے ہیں ہم حاصل کو چھوڑ کے لا حاصل کی طرف بھاگ رہے ہیں اس لیے ہم خوش نہیں ہیں ہماری ڈیفیکلٹیوں میں اس لیے اضافہ ہو رہا ہے کہ وہ خوش ہے اپنی چیزیں نہیں ہیں اس پہ نہیں ہیں ہمیں دوسرے کے پاس جو چیز ہے اس کو دیکھ کر افسوس ہو رہا ہے اور ڈیفیکلٹی ہمارا اضافہ ہو رہا ہے اگر ہم اللہ کا شکر ادا کرنے والے بن جائیں رب کی نعمتوں کا شکر ادا کرنے والے بن جائیں ہمیں ڈیفیکلٹی نہیں دکھے گی ہمارا پرابلم ہی یہی ہو گیا کہ ہم بس دوسروں کو دیکھ رہے ہوتے ہیں اور ڈیفیکلٹی میں اضافہ ہو رہا ہوتا ہے جو دوسروں کو نہیں دیکھ رہا ہوتا نا اس طرح دنیا کے معاملے میں دین کے معاملے میں تو بالکل دیکھے وہ حافظ قرآن ہے یا رب کریم اس کو اور برکت دے مجھے بھی حافظ قرآن بنا وہ تہجد پڑھتا ہے یا رب کریم مجھے بھی پانچوں نماز جماعت سے پڑھ یہ ایک الگ چیز ہے لیکن دنیا کے معاملے میں دیکھنا اور پھر احساس کمتری کا پیدا ہونا پھر حسد کی طرف جانا پھر بغض کی طرف جانا یہی وہ چیزیں جو آپ کے اندر ڈیفیکلٹیز پیدا کر رہی ہیں
उम्मीद है कि जो मिला हुआ है उस पर शुक्र अदा करें, जो नहीं है तो ऐसी तलाश मत करें कि दूसरों के ऐप ही ढूंढते रहें और अपनी डिफिकल्टियों में इजाफा करते रहें। अल्लाह हमारे हाल पर रहम फरमाए। जी फिजा कुछ कह रहे हैं
जी, वो गल में थोड़ी जी मुकाई छोड़ा एक जड़ी रही थी,
तुसी मुकाई छोड़ो फिजा यार,
उस माल डंगर खाएंगे ना अगले दिन डाकू आई गए।
अच्छा, वो वाकया वहीं से कंटिन्यू।
हां तो फिर सुनी भी गल में इंशाल्लाह, तो ओ जिस घरच भी कोई कुकड़ गां मन सी ना बोलने से ना, तो डाकू ने ग्रां च नहीं रहा, कोई थट होक कोई थट होक कोई थट होक, और जिथे जिथे आवाज अच्छी थी सारे उन्होंने डाके मारे, सब कुछ लुटी की नहीं गई, किसने कार बची गया, क्या डंगर कुत्ता कौन सा आवाज को नहीं आना है, तो कोई इधर इस पास कोई कार ही कोई नहीं। इस वास्ते जड़ी को मुसीबत आई जाए उस पर अल्लाह ने शुक्र अदा करो कि जरूर इस अल्लाह ताला माड़े वास्ते रखी हुई। ते दूई गल जी तुसा की ना मसीती वाली, बहुत अच्छी है, असा दी परेशानियां दुए की तखी तक बदी गई हो सकने, इतनी परेशानी कुछ ने गड्डी तखी बदी, फिर जैलसी परेशानी शुरू हुई पैसी उसकी, अच्छा कुछ ने कार तखी तो बदी, हर बंदा ये सोचना कि इसने कोई बड़ी गड्डी है, इसने बड़ा कार है, इसने इतने औलादा ही है ये वो, पता लगे कि वो तुहाड़े कोल ज्यादा मुश्किल चा, हर बंदा उस तखी तो अंदाजा नहीं कर सकने हो कि तुसा की, बल्कि वही तुसा नहीं गल ही ना, नेकियां आले पासे तुसा ध्यान करो यार, पांच वेला मसीती जाना, मैं तो मतलब किस मतलब मैं इतना गुनागार हाँ कि मैं अल्लाह ताला तौफीक नहीं देना अपने कार चलने नहीं, इतना माड़े को नेकियां इसकी ज्यादा ही है, इसने माड़े को कि अल्लाह ताला बार बार इसकी बुलाना इसकी पसंद करना, कोई और नेकी ने काम करना पाया, मतलब कुछ कोई हाफिज़ कुरान बनी गया, अच्छी तलावत करना, यार जरूर नेकियां से ज्यादा ही माड़ियां कट गया, माड़े गुनाह ज्यादा है, मैं अल्लाह ताला तौफीक नहीं देना, ये सोचा हो सन ना, तो परेशानियां छनियां परेशानियां याद ही नहीं रह लगियां, कबर नहीं परेशानी याद चली
पाए
जी।
You shall stop. We sometimes think that, you know, if we had money, all our difficulties, our problems will go away. So this money, if I get hold of everything I have around me, the problem will be solved. Sayyidina Salman Farsi, radiallahu ta'ala, and he said that a man, he was blessed with so much wealth, abundance of wealth. Then he lost all his wealth. And he only had a mat left, and he was thanking Allah, praising Allah Almighty, and glorifying Allah Almighty, that Allah, you gave me all this. And the rich man walked past him, another rich man walked past him and said, what are you doing? You've got nothing, you've only got a match. He said, look closely. He said, look at my eyes, look at my hands, my limbs. Allah Almighty has blessed me with so much. Not just the wealth, that this wealth is, that I'm going to get wealth and my difficulties will go away. Remember, there's two types of difficulties. The first difficulty is that there's an alternative for it. Mm-hmm. Meaning that your tire, Shah Sahib's tire, it popped on the motorway and you got another tire. Alternative. But there's some old things that when you lose, you can't get them back. Like Hafiz, I mentioned your parents.
Okay.
Now these difficulties that you go through, these problems that you go through, you have to face in your life. Now these difficulties, like you mentioned repeatedly, Shah Sahib, is that when we look at another individual, our difficulties are not really difficulties. And that famous waqia, which is so simple but very powerful, that individual, he lost his slippers. You sent to everybody complaining that I'm in difficulties, my slippers, someone's taken them. You know, where's my slippers? It was causing a commotion and he was yelling and screaming, my slippers have gone. He looked at an individual, he didn't have feet. Then he realized that's a difficulty.
Allah.
Mine is I could get an alternative. We lose our slippers. How many people go Hajj Umrah? Slippers go nearly after every namaz. People take by accident, deliberately, whatever they go. We've lost footwear, you lost slippers, but there's an alternative. You could buy new ones, you could get new ones. But when you lose something, and then you have patience on it that you can't get back, that individual can't get his feet back. But he's got patience, he's got sabr. Now the ajr, the reward is great. So there are certain things that waqi you have to live with. Somebody's lost a limb. Somebody's lost their eyesight. They have to live with that for the rest of their life. Now they know that is a true difficulty. But they can't change it. So they have to have that patience. They have to thank Allah Almighty. And we have to thank Allah Almighty for whatever condition we are in. Our difficulty, look at it, but then look at another individual's difficulty. We are complaining about our bills, somebody doesn't have a house.
Yeah.
We're complaining about our children, somebody doesn't have children.
I see.
One person, he sent a picture once. He said, look at the mess that my children make in my house. And they've ripped the wallpaper. It was 20, 30 pound a roll wallpaper. They've ripped the wallpaper. They've scribbled all over. They've scratched the TV. They broke the iPad. and he was angry, this is my problem, it's my difficulty. And he sent it to such an individual. They text back and they said, at least you have children. That individual didn't have children. But he didn't realize. They said, at least you are blessed with children. So everybody has their own difficulties and problems.
MashaAllah, wo baat cheez itni chal rahi hai ki na segment lene ka dil cha raha hai, na calls lene ka, na message ka. Lena bhi hai, lekin bada inshallah. Munir bhai ki kuch madni phool le lete hain.
Sisa, MashaAllah, beautiful madni phools were mentioned. And Sisa, one of the ways to get rid of a difficulty is to get rid of someone else's difficulty.
SubhanAllah.
Sisa, when you help someone get rid of their difficulty, it's come to you, sometimes difficulty is apparent, is zahir. So one is hidden, as you said, you know, should hide your difficulties. But some are apparent, that the state that person is living in, and you know, you can help him by giving sadaqah. And not only is sadaqah giving person protected against difficulties and calamities, he's also blessed by Allah Azza wa Jal with other benefits.
SubhanAllah.
So say, sir, imagine you, you know, many times Ulama mentioned that, you know, by you helping another person, you know, resolve his difficulty, majority of your own difficulties are gone. And say, sir, you know, when you bring a smile on someone else's face, when you smile, automatically those difficulties go away. And say, sir, a beautiful Madhi Pearl was mentioned, and I'd like to add upon that, that, you know, those individuals that make a little thing into a big thing. One incident happened, say, sir, it's quite funny as well, that a person came and he's mentioning his difficulty. He goes, "Ke main gira aur mujhe lag gaye. I fell and I got hurt." And everyone's like, "Oh, ye gire," and you know, he fell and he got hurt. And it went to third person, fourth person, fifth. Eventually went to a scholar. This went to a scholar, and the scholar said, "Acha, call that individual to me, call him to me." And he said, "Acha, aap kahan gire ho, kahan lagi?" And then he couldn't say, you know, because he's lying and all that. He said, "Kya ki main bed par gira aur aankh lag gayi."
Allah.
मैं बेड पर गिरा और आंख लग गई.
बेड बेड पर तो आग ही लगनी है.
वो दैट्स द थिंग, यू नो, लिटिल थिंग इज नॉट अ डिफिकल्टी. यू नो, सम पीपल अटेंशन सीकिंग एज वेल, दिस इज कॉमन.
ये प्रॉब्लम है.
यह दैट यू नो दे से आई गॉट दिस कैलामिटी और मनी मेकिंग स्कीम एज वेल, दैट हेल्प मी दिस एंड हेल्प मी दैट, एंड दिस हैपेंस एज वेल. बट दीस थिंग्स दैट वी शुड रिफ्रेन फ्रॉम.
जी, बाकी वो लोग ना अट्रैक्शन के लिए चाहते हैं कि बस मुझे आपको अटेंशन सीकर होते हैं. आपकी सही बात है. इफ्तिखार भाई ने भी जो मिसालें दी ना, हमें भी गुफ्तगु सोच कर करने, अपनी डिफिकल्टी किस से शेयर कर रहे हैं. अब कोई इस्लामी बहन ऐसी है जो व्यूअर्स ऑफ मदनी चैनल जो देख रहे हैं, अब जिसका हस्बैंड इंतकाल कर गया, उसके पास जाकर अपने हस्बैंड की बातें करना शुरू कर दें, ये भी तो देखा जाएगा ना. आपको तो कोई डिफिकल्टी है, उसकी डिफिकल्टीज में इजाफा करना शुरू कर दिया आपने. एक तो उसको था कि उसका बेचारे घर वाला चला गया, छोड़कर चला गया, इंतकाल कर गया, वो अलग बात है. नहीं है, वो अलग है. आप जाकर और उस तरीके की बातें कर दो, तो ये भी पता ही नहीं होता कि हमें क्या बात करनी है. किसी के बच्चे का इंतकाल हो गया, अल्लाह मगफिरत फरमाए, भी लेकिन वो जिनके हादसे में तीन तीन चार चार बच्चे होता है, पूरा पूरा कुंभा चला जाता है. अभी हुआ, अल्लाह ताला उनकी मगफिरत फरमाए, हमारे इस्लाम भाई इधर, तो वो जा रहे घर वालों के साथ, पांच बच्चियां हैं छोटी, एक्सीडेंट हुआ, दोनों का इंतकाल हो गया, पांच बच्चियां. लोग डिफिकल्टीज देखें क्या है, अल्लाह उनकी मगफिरत फरमाए, उनकी बख्शिश करे उस फैमिली की. लेकिन अपनी डिफिकल्टी ना, बंदा अपना ही सोच रहा होता, मेरा 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 इतना बड़ा प्रॉब्लम है. यकीन करें, अगर हम रियलिटी में लोगों का देखेंगे, आपका प्रॉब्लम कुछ भी नहीं है. वाकई आपका प्रॉब्लम कुछ भी नहीं है. अगर हम सही तरीके से चेक करने जाए तो हमें पता चलेगा वाकई लोग कितनी डिफिकल्टीज के अंदर जिंदगी गुजार रहे हैं. अल्लाह ने दिया है तो उस पर शुक्र अदा करें. आपके पास घर है तो जिनके पास छत नहीं है उनके बारे में गौर करें. लाजमी सी बात है, आपके पास स्कूटर तो है ना, उनके पास स्कूटर क्या, साइकिल भी नहीं है. उनके पास साइकिल नहीं है तो वो पैदल चल रहे होते हैं. पैदल चलने वाले होते हैं, उनके किसी का बेचारे को टांग नहीं होती है. तो ये सारी चीजें, ऐसी चीजें हम देख रहे होंगे तो हमें अपनी डिफिकल्टी इतनी डिफिकल्टी नजर नहीं आएगी. बार बार डिफिकल्टी डिफिकल्टी की, और ये टाइम भी डिफिकल्ट हो गया हमारे लिए सारी चीजें लेना. चलते हैं हमारे एक पैकेज की तरफ इंशाल्लाह. आइए आपको दिखाते हैं कि जिस तरह लोगों की मदद के हवाले से बात कर रहे हैं, दावत इस्लामी पूरी दुनिया में FGRF मजलिस और हमारी बाकी जो मजालिस है वो काम कर रही है, लोगों की मदद भी कर रही है. आप भी चाहते हैं लोगों की मदद करना, सदका खैरात करने से डिफिकल्टीज प्रॉब्लम्स दूर होती हैं, क्लेमिटीज दूर होती हैं. आइए सदका देते हैं ताकि परेशानियां भी दूर हों, मुश्किलात भी दूर हों, अल्लाह की रहमतें भी मिले. आइए एक पैकेज देखते हैं इंशाल्लाह.
May Allah bless you in the world. May Allah
والے ان کے سارے ثواب کے لیے ان کی فیملی نے مسجد بنائی, اللہ ان کی فیملی کو سب کی مقصد فرمائے. آئیے اس مسجد کو دیکھنے, اور ایک عظیم و شان اجتماع بھی ہوا ہے جس سے اس مسجد کا آغاز ہو رہا
ہے.
اللہ اکبر, اللہ اکبر, اللہ اکبر, اللہ اکبر, اشہد ان لا الہ الا اللہ, اشہد ان لا الہ الا اللہ.
May Allah bless you in the world. O Dawat Islami, your fame be widespread. O Dawat Islami, your fame be widespread.
MashaAllah, Haleem جی داڑھی آپ لوگ کہتے ہیں جو گھوٹ ہے, یہاں پر پہلی دفعہ حاضری کی سعادت ملی ہے. اور ماشاءاللہ فیضان عشق رسول مسجد جو ہے اور اس کی آغاز ہے اور اس کی اوپننگ کے لیے ہم یہاں پر آئے ہیں. اللہ ہم سب کا آنا قبول فرمائے. یہ مسجد ہمارے ایک اسلامی بھائی ان کے حاجی عقیل صاحب, انہوں نے اپنی اپنی فیملی کے سارے ثواب کے لیے انہوں نے جو یہ اسپانسر کی. اور ہمارے وسیم بھائی ایک جاننے والے ہمارے بہت ایکٹیو اسلامی بھائی ہیں, انہوں نے اس کی ترکیب بنائی. اللہ سب کو جو ہے اس کی بہترین جزا عطا فرمائے, اور ہم سب کو بھی مسجدوں میں آنے کی اللہ توفیق عطا
فرمائے. We love Dawat Islami. We love Dawat Islami. We love Dawat Islami. It's Dawat Islami. It's a
ہم بڑی آسانی سے کہتے ہیں کہ جی بکرا صدقہ کر دیں, کھانا دے دیں, لیکن غریبوں میں, لیکن آپ نے کبھی دیکھا ہے کہ کتنا مشکل کام ہے تھر میں؟ یہاں پہ اس وقت ہم تھر میں موجود ہیں. یہاں ریگستان کے اندر ان چیزوں کو لانا, لکڑیوں, کیونکہ یہاں گیس نہیں ہے, یہاں الیکٹرک نہیں ہے, یہاں نہ انٹرنیٹ ہے, کچھ بھی نہیں ہے. یہ لکڑیوں پہ کھانا بناتے ہیں, یہاں پر دیگے لے کر آتے ہیں, یہ آپ دیکھیں ساری چیزیں لے کر آتے ہیں, پھر ادھر ہی گاؤں کے اندر لوگوں کو جمع کرتے ہیں, کھانا کھلاتے ہیں. یہ بڑا مشکل کام ہے, لیکن یہ اس لیے کرتے ہیں امت کی خیر خواہی کے لیے. دعوت اسلامی کے ساتھ تعاون کیجیے, لاکھوں لوگوں کو دعوت اسلامی کھانا کھلاتی ہے, اسی طریقے سے لاکھوں لوگ دعوت اسلامی پڑھ بھی رہے ہیں. ہم ہینڈ پمپ پانی بھی سپلائی کر رہے ہیں. ہمارے کو بہت زیادہ دعوت اسلامی کو, ایف جی آر ایف سروس کو جو ہے آپ کے تعاون کی حاجت ہے. اے مالک و مولا, ہمارے اسلامی بھائی نے جو ہے یہ کھانا لنگر پیش کیا ہے, مالک و مولا صدقہ دیا ہے, صحت اور عافیت عطا فرما, ان کے گھرانے پہ نظر رحمت فرما, والدین کی مغفرت فرما, ان کی مغفرت فرما. انہوں نے لنگر دیا ہے مالک و مولا اس صدقے کا, اس کے ذریعے مولا صدقے سے پریشانیاں دور ہوتی ہیں, ان کی تمام پریشانیاں دور فرما. اور ہمیں بھی دین کی خدمت کی توفیق دے, ہمیں بھی لوگوں کے کام آنے والا بنائے. اور افضل صدقوں میں پانی کا صدقہ ہے, کھانا کھلانا اسلام کے حسن معاشرت میں. اللہ ہمیں مسلمانوں کو کھانا کھلانے کی توفیق عطا فرمائے. آمین. بجاہ نبی الامین صلی اللہ علیہ
وسلم. The fragrance of the love of the prophet, it's all over the world.
جی, لوگوں کی ڈیفیکلٹیز دور کریں گے, اللہ آپ کی ڈیفیکلٹیز دور فرمائے گا. ہوتا ہے نا, اگر آپ کی اولاد نہیں ہو رہی ہے, ڈیفیکلٹی ہے, کسی ایسوں کا علاج کرا دیں جن کی اولاد ہونے والی ہے اور وہ ڈیفیکلٹ سچویشن میں افورڈ نہیں کر سکتے. اللہ نے چاہا تو اس کی برکت سے آپ کو بھی اولاد مل جائے گی. آپ کو گردے کی ڈیفیکلٹی پرابلم ہے, کسی ایسے گردے کے مریض کا علاج کرا دیں, اس کی دعا نکلے گی تو ہو سکتا ہے, اللہ نے چاہا تو کرم کیا تو آپ کے بھی گردے کی پریشانی دور ہو جائے. جی افتخار
مسجد مدرسہ نیڈ فار آل دیز تھنگز اینڈ بیوٹیفل حدیث شی واز ان فرنٹ آف می واز واچنگ دس آئی واز آلسو لوکنگ ایٹ دس از دیٹ ہوایور گوز ٹو ہیلپ اے نیڈی مسلم دیٹس ان ڈیفیکلٹی Allah Azza wa Jal shades him with 75,000 angels. Now these individuals that are going to help with wells, give food, build masjid and madaris,
look at the beautiful reward for those individuals. Then those angels, they make supplication for him, and he's covered in the ocean of mercy. The individual that's going to help others until he's finished. Then Allah writes the reward of one Hajj and one Umrah for the individual. So these brothers that are going to help other individuals that are in need. And you mentioned that giving sadaqah, helping others, your difficulties will be removed. And making that step and continue to go to these individuals, Allah shall shade him underneath 75,000 angels until he returns home and is bestowed with a good deed for every single step he takes.
Subhanallah.
This is the reward for that individual.
Kya baat. Ji, Arun bhai, kuch kalam suna diye.
Sallallahu alayka ya Rasulallah wa sallam alayka ya Habiballah. Hasbi Rabbi Jalla Allah ma fi qalbi khairullah.
There's a one regards to the topic, a few shares, inshallah.
Chup rehte ta
بات ہے جی کیا بات ہے انشاءاللہ سوجل انشاءاللہ منقبت کے کچھ اشعار پڑھ لیتے ہیں سرکار غوث اعظم نظر کرم خدا حبیب صلی اللہ تعالی علی محمد صلی اللہ علیہ وسلم انشاءاللہ back to our topic is about difficulties another way we creating more difficulties for ourselves Munib bhai is about greediness love for fame love for wealth love for power these things they creating more difficulties in our life یہ آسانی نہیں دے رہی ہوتی پیسے کی لالچ پاور کی لالچ اور پھر یعنی ایک خام خائی کی شوشا یہ ساری چیزیں جو ہے نا یہ اور ڈیفیکلٹیز میں اضافہ کر رہی ہوتی ہیں
جیسے سب آئی اگری دس واز ون آف دی پوائنٹس آئی وانٹ ٹو ڈسکس دیٹ جنرلی واٹ ہیپنز از وی برنگ ڈیفیکلٹی اپون آور سیلف اور وی پٹ آور سیلف ان اے سرٹن پلیس دیٹ ڈیفیکلٹی اپروچز اس فار ایگزامپل ایز یو مینشن دیٹ وین وی رن آفٹر منی فیم آل ادر ویریس تھنگس ٹھیک ہے ہیونگ منی okay but once you get too much money and then there's what difficulties come up from that do we know that and we think that many people who are rich they think zakat is difficult or this is difficult whereas no what they think in reality is difficult that's sawab and whereas what they think is sawab that's difficult but many individuals who run after these worldly affairs are tend to face more difficulties whereas those that chase the affairs of Islam, what Islam has ordered us, what the Prophet ﷺ has told us, follow the sunnah of the Prophet ﷺ, the ones who follow this, inshallah, minimum, there will be difficulties in that path, because, you know, not acting upon every sunnah, sometimes due to the society is very difficult, and, but even then, it is said that the most rewardable act is that which is difficult to do. But so those individuals that run after fame or money etc it is more than likely well Mufti Qasim Sahab Damat Barakatuhum Al-Ali has mentioned this as well in our one session that we had with them that majority of the difficulties in this world they fall upon a person who is Amir a person who is Ghani a person who is rich why not all of them illa mashallah but majority of them and this is the ones that you know when these individuals those that run after fame they don't have any individual or a scholar in their friendship group that they can share this difficulty to now what happens is that when this Amir individual when a rich individual when he wants to share his problem you know when he share a problem that burden lessens one is putting a burden on where your own burden you know dil halka ho jata hai when you share your problems but this individual he doesn't have that a scholar or is such a friend that he can share this with But whereas a person who's from a deen side perspective, he has our Islamic brothers to share with. He has brothers who are close to the deen and can relate to the sunnah of the Prophet ﷺ. That the Prophet ﷺ said, if you, as Hafiz were mentioned, read Durood Sharif, your calamities will be removed. Therefore, we should build our friendship circle in such a way that even if there's no problems, even if there's no difficulties, our friends will help us. And when there's difficulties, our friends are there to share our problems with.
MashaAllah.
Ji, something that is difficult weighs heavy on the scales. On the mizan, it will weigh heavier. So when we go through difficulties for deen, these, inshallah, these will be rewarding acts on the day of judgment. And what Shah Sahib has mentioned, Munib Bhai has mentioned, is that we do want to speak to people. We all have a person that we can think of that when we have a difficulty we want to turn to, that they console us, we can share our problem with. And we should also try to remove people's difficulties by consoling them. But if you think of an individual or a person in the area, when he has a difficulty, we are rejoicing. Yeah, I'm glad he's crashed his new car. You know, I'm glad he's gone bankrupt, his new business opened. Outside we're saying, well, it's very bad. But inside we are partying. We are thinking that this individual, you know, it's about time he's come down to earth. And that's what we're thinking. Instead of consoling him, instead of removing his difficulties with a few words, we are not doing that. But that individual that does. Sayyidina Jabir radiallahu ta'ala reported that the Prophet sallallahu alayhi wa sallam said, anyone who consoles a grief-stricken person, a person that has difficulty, Allah Azawajal shall grant him the clothing of taqwa, of piety, and bless him, his soul amongst other souls. Likewise, anyone who consoles an afflicted person, somebody in difficulty, you console him. How hard is consoling somebody? It's not difficult. Allah Azawajal shall make him wear two garments from the garments of Jannah, the price of which cannot be fulfilled by giving this entire world. So this clothing you cannot buy from the richest stores or the richest or the wealthiest person. Can't buy this clothing. These garments are from Jannah.
Aye, aye.
And if for that individual that consoles a person in difficulty, you found out that a problem, you go console him, you help him, your words, they soften the blow, as they say, and you sit and you try to encourage him and motivate him that you get through this difficulty. Just by uttering these words, inshallah azawajal, you will be blessed with these garments of Jannah, inshallah azawajal.
Logon ke aib chupane wale bane, Allah aapke aibon ko qiyamah ke din chupayega. Logon ki pareshaniyan dur kare, hai na, ke jo duniya mein logon ki pareshaniyan dur karega, Allah uski qiyamah ki pareshaniyon ko dur farma dega. Logon ke kaam aaya, hum logon ki difficulties mein aur izafa karne wale, difficulties dur karne wale nahi hai. हमेशा याद रखें आप लोगों की डिफिकल्टीज दूर करके अपनी डिफिकल्टी ऑटोमेटिक जो है वो आपकी दूर हो जाएगी. अगर आप लोगों के लिए प्रॉब्लम्स क्रिएट कर रहे हैं, कभी भी ये ना समझे कि आपके लिए अच्छा होगा. जो कहते हैं ना, बचपन से सुनते आ रहे हैं, दूसरों के लिए खड्डा खोदता है खुद गिरता है. लेकिन वही बातें खोदे जा रहे हैं, गिरे जा रहे हैं, लेकिन फिर भी समझ नहीं आ रही है कि मैं गलत कर रहा हूँ. तो प्लीज प्लीज आपसे ये एक रिक्वेस्ट है जो मदी चैनल के नाजी अपने सराउंडिंग में देखें, अपने घर में देखें, अपनी फैमिली में देखें, लोगों को ईज दें, लोगों के लिए डिफिकल्ट ना बने. कुछ लोग डिफिकल्ट होते हैं, लोग उनसे कहते हैं यार इसे बात भी नहीं करनी चाहिए, डिफिकल्ट ना डिफिकल्ट बने. ईज लोग बिल्कुल आपकी तरफ खींचे, मैग्नेटिक होना चाहिए आपके अंदर, मैग्नेट हो कि लोग खींचे हुए आ रहे हैं. ख्वाजा सैयद मीर अहले सुन्नत की जात है, कैसे लोग मैग्नेट की तरह दुनिया भर से खींचे हुए आ रहे हैं. बात क्या है? इखलास है, प्यार है, मोहब्बत है, नरमी, शफकत है. उनके पास डिफिकल्टी, उनकी भी प्रॉब्लम्स है, एज बढ़ती जा रही है, बता रहे हैं उनको कितनी प्रॉब्लम्स है, लेकिन क्या फिर भी मुस्कुरा रहे होते हैं, लोगों की दिल जो ही कर रहे होते हैं. और हमारा है कि हमें कोई इतनी खास प्रॉब्लम भी नहीं, हम वैसे ही कहते हैं जी मैं पूरा प्रॉब्लम्स का घर हूँ. जो कह रहा होता है वाकई प्रॉब्लम्स का हाउस बन जाता है वो.
जी
जी हफीज भाई
जी, बिल्कुल शाह जी, इसमें तहार भाई मतलब शेयर करो इसी एक दो नुकते हुए शेयर भी उस नाल करो कि जरा कोई वाकई जरा ना तुसा नी से ना है कंसोलिंग कर रहे ना वह दिला चाहा चंगा आया, राम आया, राम आया ही हूँ मतलब ऐसे
पता लग गया,
पता लगा ही
है
इस तरह नहीं दिलों आना पे मतलब कि मैं गल करना
सामने भी कह देता फिर
भाई तो बिल्कुल ही मुंह फट होने ना जड़े
बड़े होते हैं, छोटे भी होते बड़े भी होते.
तो गल एक करने से कि भाई जिसले भी कुछ तकलीफ अच्छी दस है ना तो चला जाए उस करो उसने उस लफजाई करो के और बाद दुआ करो या अल्लाह या जर इस तकलीफ में बयान कीती तू ही तकलीफा देने वाला है या अल्लाह तू इसी तकलीफ दूर फरमा और वो तकलीफ तुसा नी माशाअल्लाह जी तुसा की कोई है ना अल्लाह ताला वो दूर कर दे सी. तो ये तो मैं समझना बेहतरीन मौका आया कुसा गल लेकिन गल फिर उ आई जासी बाओ उसकी जरा के इसके सुनने ना जरा उसकी तखो कि हाँ मैं कुछ की बाह लगाए गल ये ना हो कि एक बाकी कुछ को भी नहीं सब पता वरना ये भी तरवाए तेने जिसकी तकलीफ पहुंची छुपाया उसकी अल्लाह ताला पर माना माड़े पर हक का हक मैं इसकी बख्शिश
अपने परेशानी को छुपाया
जाहिर नहीं किया छुपाई रखा या अल्लाह तू दी तू याद करने वाला है.
अब मजीद इंशाल्लाह बहुत सारी चीजें हैं डिस्कस करने के हवाले से. اور ہمارے کچھ پیکج بھی موجود تھے, اور میں بلکہ یہ بھی عرض کروں گا انشاءاللہ عز و جل کہ مدنی چینل کو دیکھتے رہے, آپ کی ڈیفیکلٹیز دور ہوں گی, وظائف بتا رہے ہوتے ہیں, اسپریچل کیورز ہوتے ہیں, پھر صبر کے حوالے سے بہت کچھ بیان ہو رہا ہوتا ہے. پچھلے دنوں نگران شورا کا ایک کلپ بڑا وائرل ہوا, آپ دیکھا. اچھا اسی ہمارے ڈیفیکلٹیز کے حوالے سے تھوڑا سا ہے کہ ایک بادشاہ تھا اور اس نے اپنے وزیر کو بلایا, بولا میرے پاس اتنا کچھ ہے, دولت ہے, سب کچھ ہے, پیسہ ہے, لیکن میرے سکون نہیں ہے, میں پرابلمس میں ڈیفیکلٹی, یعنی کہ مجھے نیند نہیں آتی, یہ میری ڈیفیکلٹی ہے, میں سکون میں نہیں ہوں, یہ میرے غلام ہیں, سلیوز ورکرز ہیں, یہ دیکھو یہ بڑے مزے سے ہیں, یہ گھوم رہے ہیں, سو رہے ہیں, ان کو کوئی فکر نہیں ہے, سو جاتے ہیں, اور میں میرے پاس سب کچھ ہے پھر بھی سکون نہیں ہے, تو ان کے پاس پیسہ نہیں ہے پھر بھی سکون میں. وزیر تھا سمجھدار, اس نے کہا بادشاہ یہ میں آپ کو بتاتا ہوں کہ یہ کیسے پریشان ہیں اور کیسے نہیں اور آپ کا کیا ریزن ہے. اس نے کہا بتاؤ. اس نے کہا کہ جی کون سا اچھا, کہ یہ جو غلام ہے وہ کتنا خوش ہے. انہوں نے کہا ٹھیک ہے جی, ایک اشرف ایک تھیلی منگائے اور اس میں کہنا کہ یہ 99 کا فارمولا لگے گا, ادھر کلپ بھی بولے 99 کا فارمولا. بولے جی یہ کیا ہے, بولے جی 99 کا فارمولا بتا دے. بولے جی ایک جو ہے وہ تھیلی میں 100 اشرفیا جو ہے نا, تو وہ کیا کہتے ہیں چاندی کی جو ہے وہ اشرفیا جو ہے وہ دے اور اس کو ہم نے دینی ہے. اس میں سے وزیر نے ایک نکال لی, یعنی 99 رہ گئی, بادشاہ سے 100 لی اور بولا اب وہ ایک نکال کر رکھ لی. اب وہ بادشاہ کا بادشاہ سلامت یہ اس کو دے دیجیے آپ. بادشاہ نے بولایا تم بڑے خوش رہتے ہو, تو بڑا خوش تھا, یہ لو 100 اشرفیا میری طرف سے, 100 اشرف کی چاندی کی اس نے کبھی زندگی میں نہیں دیکھی, کہ میرے لیے. بولا تم یہ لو تمہارے لیے. وہ تو بڑا خوش ہوا, وہ جا رہا ہے جی اب تو زندگی بدل گئی, یہ ہو گیا, وہ بڑا خوش. گھر پہنچا, گھر والوں سب کو بلایا, اپنے بلکہ اپنے بچوں کو, گھر والوں کو, آ جاؤ, کسی کو بھی نہ پتا چلے کیوں کیا وہ دروازہ, اس سے پہلے خوش رہتا تھا کچھ نہیں, دروازے بند, اندر کمرے میں میٹنگ ہو رہی ہے سب چار میں. بولے بادشاہ نے 100 اشرفیا دیے میں, 100 اشرفیا. بولے ٹھیک, تو بولا آپ بادشاہ نے دیے, کیوں دی, بادشاہ اس کی مرضی دے دی. اب اس نے دی, کہ اب گننے لگے, کہ یہ دیکھو اب زندگی بدل جائے گی, سب کچھ ہوگا, بچے بھی خوش, گھر والے بھی خوش. اب جب گنے تو وہ 99 دو دفعہ گنے, تین دفعہ گنے, بچے ابو آپ کو نہیں آتا, ہم گنتے ہیں, ساری زندگی باپ ہی کماتا رہا تھا, آپ کو گنتی نہیں آتی, ہم بچہ گنتا 99. وہ وائف آئی آتی ہے کہتی کیا تمہیں گنتی نہیں آتی ہے, ادھر لاؤ میں گنتی 99. اب یہ پریشان, ایک اشرف ہی کم ہے, 99 ہے, پورا گھر پریشان, کبھی وہ پلنگ کے نیچے دیکھ رہے ہیں, کبھی راستے میں دیکھ رہے, گھر میں دیکھ رہے, نہیں ملی. اب جو گھر والوں نے کہ تم سے ایک تھیلی نہیں سنبھالی جا سکتی تھی, یہ کیا ایک اشرف ہی تم نے کھول دیے, تمہیں پتہ ہی نہیں چلا کہاں گری, کہتا پتہ نہیں میں تو ایسے. اب یہ بھی پریشان, رات بھر وہ اشرف ہی ڈھونڈ رہے ہیں, 99 موجود ہے اس کی فکر نہیں ہے, ایک جو نہیں تھی اس کے لیے. اب یہ صبح جب کام پر پہنچتا, آ کے سوجی بھی ہوتی ہے, سکون میں نہیں ہے, رات بھر جاگا ہوتا, بادیا بلاتا ہے, وزیر بھی ہوتا, بولے کیا ہوا, سوئے نہیں ہے. بولے نہیں بادشاہ سلامت, آپ نے 100 اشرفیا دی تھی, وہ 99 نکلی, ایک جو نہیں تھی نا, وہ ساری رات ڈھونڈتا رہا ہوں. تو وزیر نے کہا یہ وہ فارمولا ہے کہ جو ڈیفیکلٹی, جو پریشانی ہے نا, جو 99 تھی وہ چھوڑ دی اس نے, جو ایک نہیں ملی نا اس کے پیچھے سے نا اپنے سکون برباد کر دیا. ہماری جو ڈیفیکلٹیز ہیں وہ بھی یہی ہے, ہمیں اللہ نے بہت کچھ دیا, بہت نعمتیں دی ہیں, لیکن ان نعمتوں کو فراموش کر کر جو ایک نہیں ملی, جو شاید کسی اور کے پاس ہے, ہم اس کو ڈھونڈنے میں, اس کو دیکھنے میں لگے ہوئے, ہمارا سکون برباد, ہمارا چین برباد, ہمارا, ہم کہتے ہیں گھر کے اندر جو ایک سکون ہوتا تھا وہ پورا برباد ہوا, اس لیے کہ ہم دوسرے کو دیکھ رہے ہیں. 99 کا فارمولا استعمال ہوا.
It's an amazing واقعہ that you mentioned, Shah Sahib, and with that one came to my mind is that individual on a donkey. He was traveling and he went past a huge mansion, and we drive past courtyard mansions, houses here as well, and they catch our eye, we're thinking, oh, wish only we were in that. He's going past and his eyes, his gaze sets on this mansion, and out of the balcony comes the owner. And he looks down at his donkey and he ties his donkey to the tree, and he sits down and he looks up, and the rich man's laughing at him. He said, look at the state of you. Donkey, you got, you know, nothing. Look at my cars, look at my house, everything. Now that poor man, he gave such a reply that he made that rich man go quiet, go silent. He said, at night, I can sleep at ease. I tie the donkey and I go to sleep. He said, tell me, can you go to sleep peacefully at night? You worry about your windows, worried about getting stolen, getting broken into, worried about your cars getting damaged, your cars getting scratched. You worry about this, and that's what we have in our life. Somebody with an expensive car, Shah Sahib. Have you ever seen him park his car?
in a store. He look for the gap that's two cars and make sure it's parked in an area that nobody can touch his car. And he spend so long making sure he gets the right spot so his car doesn't get scratched. Somebody like us, we just park anywhere. Somebody hits it from the back or from the front, it doesn't matter. It's been hit about 15, 16 times already. If we don't really, it doesn't matter. Something that's expensive, like you mentioned, we have that worry, we have that concern to look after it. Now think that you mentioned that when we leave this world, that individual that has less, it's easy for him to leave. He's got nothing. And the one that's got the luxuries, the one that's got the big TVs, the sofas, he's got everything around it. How hard would it be for him to leave this world? Now that individual that has less, in fact, he is an advantage. He's got advantage, he's got less to worry about. Like you mentioned before, he's not 100 coins or 99, he had no tension. When we get that wild, then we think about looking after it, about securing it, we worry about theft, we worry about everything. We don't have a bike, we don't have no worry. We have a bike, we worry about getting it chained up. Every shop we go into, put in 3-4 padlocks. Then we move to a car, worry about parking it, make sure we get a lock. Then we get a house, worry about getting the alarm system, nobody breaks in. Our worries, they increase, our difficulties, they increase, our problems, they keep growing. Why? Because wealth doesn't solve the problem, it increases it. Now, a rich man has got 5-10 bodyguards around him. Which car is he in? Make sure we don't know. Where is he going? Make sure we don't know. Difficulties increase. Whereas a poor man is sleeping outside on the roof, wherever, no worry in the world, no difficulty. So what we have in this, what I'm trying to sum up here is what, when we think that money will solve my difficulties, it is not the case. It's not the case. And one thing that I'll add to that is that when we face the difficulties, we should increase our nawafil. We should increase our recitation of the Quran. We should increase our namaz, increase going to the masjid, increase going to Madani Kafla. But what happens is that we see from experience, when somebody faces a difficulty, the first thing is you don't see him in the masjid. Why don't you come to the masjid? I've got so many difficulties. He's been going Madani Kafla, traveling in the way of Allah for many years. Brother, I don't see him. I've got so many difficulties. I used to see him do Madani Dora. I used to see him do good, do work of deen. Where are you, brother? I've got so many difficulties. When you got these difficulties, you're supposed to increase your worship. You're supposed to be in the masjid more. You're supposed to travel on the Madani Kafila more. A musafir's dua is accepted. Your duas, your difficulties can be removed. But in fact, we go the reverse. We go the opposite. So it should be the case when we face difficulties, like the brother mentioned right at the start, we should turn to Allah.
MashaAllah. So one point just highlighting Sahaba's discussion. Sahaba making the comparison of the rich man versus the poor man. That is the azab, you could say, or the test that he faces in the dunya. But we also have to remember that the one who has a lot of wealth, or the one who is rich, he has just as much accountability in the hereafter. Because he has all this wealth, all these cars, he will be asked, you were given risk, if it was halal first of all, how did you spend it, did you distribute it equally, did you fulfill everyone's rights, etc. For the poor man, he had nothing. You know, those who, for example, take zakat, for who zakat is eligible to take, you know, people like those, they have nothing to worry about because, you know, in terms of their wealth, the hisab kitab, the accountability will be much easier. So this is one outlook we can have as well, that okay, maybe in this dunya I've not been blessed with, you know, a huge amount of wealth, but inshallah this may be a way for me to gain salvation in the hereafter, inshallah.
Yes, time hamare paas kam rahegi, aap kafi der se.
The last finishing word, I think.
No, no, aap do le le, aap do bariya le le.
Then I'll mention a story, quick one.
Yes.
And you mentioned that a teacher picked up a glass of water and in front of the students and asked, if I hold this glass for two minutes, what will happen? The students replied, nothing will happen. And then this teacher asked the students, if I hold it up for 2 hours, what will happen then? Then the students replied, your arm will start to tire a bit. Then the teacher asked, if I hold this glass for 2 days, what will happen? The students replied that your arm will start to get stiff. And then the teacher asked the question that, was there any increase or decrease in that water? They replied in a negative, meaning there wasn't any decrease or increase. Then the teacher given a piece of advice, he mentioned at the end, says up, that we could take on board as well. He said, difficulties are also like the glass. If we let them prey on our mind, this will only heighten our tension, affecting even our body, and the issue will also not be resolved, And if we push them out of our mind, so we will at least stay safe from a further difficulty. Because when we start to think that this difficulty is heavy upon me and start to think so much over a little, little difficulty, that little will turn into a big, and this will, you know, is a means, is a chance that you can, you know, harm yourself, your body, and other things as well.
As a Muslim, being a Muslim, हमारे पास बहुत सारे कहते हैं tools हैं, बहुत सारी ऐसी चीजें जिसके जरिए ये परेशानियां दूर हो सकती हैं. नंबर वन चीज, अगर तुम फिक्रों से आजाद होना चाहते हो तो नमाज को लाजिम करो.
माशाल्लाह.
नमाज की फिक्र करो, नमाज तुम्हें तमाम फिक्रों से आजाद करा देगी. नमाज को लाजिम करो. कुरान पाक बेहतरीन बेहतरीन आपके तमाम प्रॉब्लम्स का हल, मसाइल का हल, कुरान पाक की तिलावत करो. दुरूद पाक, एनी प्रॉब्लम्स, एनी डिफिकल्टीज यू हैव, रिसाइट दुरूद पाक इन अबंडेंस, अल्लाह ताला आपकी परेशानियां दूर करेगा. इस्तगफार के हवाले से बयान किया. अब आप गौर करिए, हमारा इस्लाम हमें बता रहा है किन चीजों से. अच्छा, उसके बाद भी परेशानी है तो भरोसा, एक मुसलमान का ईमान, अकीदा, मेरा रब जानता है. तो ये चीजें चूंकि वीक हो गई, हमारा ईमान कमजोर हो गया, इस वजह से हम और ज्यादा डिफिकल्टी का शिकार हो गए. जिसको अपने रब पे भरोसा है उसके लिए कोई डिफिकल्टी डिफिकल्टी नहीं होती. जिसको पता है कि मैंने मरकर, जैसे गरीब की बात हो रही है तो हदीस पाक में है कि गरीब जो होगा, पुअर पर्सन, दे विल एंटर इन जन्नत 500 इयर्स बिफोर, किससे, अमीरों से 500 साल पहले जन्नत में दाखिल किया जाएगा. तो उसको अगर ये जहन में होगा तो उसको कोई डिफिकल्टी थोड़ी है. जो अल्लाह के थोड़े दिए हुए रिस्क पर राजी रहा, अल्लाह ताला थोड़े अमलों पर राजी हो जाएगा. ये चीजें हमने सुनी नहीं है, ये चीजें हमने पढ़ी नहीं है. लेकिन वही बात है कि हम खुद ही अपने लिए डिफिकल्टी जो है वो बढ़ाए जा रहे हैं. मैं इसीलिए ये कहूंगा, अच्छो इसमें भी वही सोहबत की बात आती है. फिर आप ऐसों की सोहबत ले रहे जो आपकी डिफिकल्टी है ना बढ़ाए. अब आप घूम इसी के पास रहे जिसका नया नया मोबाइल होता है, हर 6 महीने के बाद वो गाड़ी बदल रहा होता है, उसका जो है वो घर के अंदर पेंट हर साल 2 साल के बाद पेंट हो रहा था, आपकी डिफिकल्टी तो होगी इजाफा. आप एफोर्ड नहीं कर सकते हैं, आप फिर उसके साथ घूमते हो, फिर जब आपकी बारी आती है पैसे देने की, फिर वो लोग इतना लंबा बिल बन गया, वो 100 पाउंड का बिल बन गया, ये कैसे, तो बड़ी मुश्किल से निकालना पड़ता है क्योंकि महीनों तक तो आप खा रहे थे दूसरों का. तो आपने खुद ही डिफिकल्टी बढ़ाई है. अपनी लिमिट में रहें, लिमिट क्रॉस करेंगे डिफिकल्टी शुरू हो जाएगी. ये याद रखें, अपनी लिमिट के अंदर रहने की जो है ना वो आदत बनाए. हफीज भाई क्या फरमाते हैं इंशाल्लाह, क्या
जी? शाह जी बहुत अच्छी पॉजिटिविटी ने हवाले ना, बहुत जरूरी है मुसलमान वास्ते. जेड़ा बंदा हलाल रिज़क माने वास्ते कद मतलब जॉब चली गई, कद कोई अज कम ही नहीं होया, दुकान नहीं जाए चली, गाहक ही नहीं आए, ये जी प्रॉब्लम अशनी ने उसकी बास गुना है ऐसे होने कि अल्लाह ताला सिर्फ वो नमाज रोजे राज नहीं, सिर्फ इन्ना परेशानी वजह से माफ. जेडे के बंदा अपने बाल बच्चे वास्ते है उस वेले बंदे का यार आज काम नहीं होया, आज ये हो गया, आज मतलब कर्जा चढ़ी गया, आज ये हो गया, वो अपने दिल की इत्मीनान दे रखा है कि अल्लाह ताला अजे भी माड़े नाल आ, माड़े गुनाह माफ करना पे आप, और मिकी जो कुछ भी है अल्लाह ने तरफ हुआ तो इंशाल्लाह इस्तगफार पढ़ना रहे और गिव अप नहीं करना से दसिया. लेकिन फिर भी यकीन रखा है माड़ा रब माड़े नाल आ, वो मिकी नहीं छोड़ लग कर. तो जब उसने कॉन्फिडेंस उसी ने इस चीज तो मुश्किल मुश्किल नहीं लगे लगी उसके लिए. दसा गिलास पानी कट नहीं होना, लेकिन मुश्किल बतारी करी रखनी हो तो अपने बर्डन बनाने रहने. जी
अपना दिमाग भरे,
अपना दिमाग भरे सर, सहने की मुश्किल आई जाए तो मुश्किल पर ना दिमाग लाओ और एनर्जी उसने पर ना लाओ, उसकी रहन दो और उसने हल पर लाओ, वरना उसकी याद करी करी तो लोग डिप्रेस जाने तो मुश्किल उठे डिगी रहनी आप खत्म हो जाने.
Allah. Arun bhai, क्या मैसेज देना चाहते हैं आप?
When a difficulty falls upon us, a lot of the times we say, you know, I have stayed patient upon this, but usually that patience comes after a whole episode of anger, frustration, aggression, and you know, this whole really bad, toxic sort of phase. That's not what patience means. Patience means the problem falls upon you and not a single soul knows about it. Okay, you know, maybe you're in such a situation where people know about it, but you don't go out your way to tell people, oh, did you know I had a car accident, did you know this happened to me, this fell, this. So when the time for patience comes, you adopt patience then, and inshallah that's when the reward is for. Afterwards you say, you know, you break things and you complain and you speak to 100 people, then you say, you know, inshallah I'm going to be patient, I've left it now. That's not what patience means. So inshallah when something, a calamity falls upon you, you stay patient. At that time, it's very difficult, no doubt. You know, we can't seek for someone who is in a situation, but inshallah, try to adopt this mindset, and your difficulty will feel a bit lighter.
Also, that in regards to difficulties, that as I mentioned at the start as well, that everyone goes through difficult times, but it is how we react to these difficulties. And Iftikhar touched upon this as well, and this is what I have to add on within the remaining time, that whenever you feel have a difficulty, first of all, foremost, turn to Allah Tabaraka wa Ta'ala. And secondly, if you have in your friendship circle, or if you know someone, especially a scholar or a pious individual, ask them to do dua for you. And Mawlana Sahib, Alama said, do dua for me. I have a certain issue going on. Don't need to express that difficulty. I have a certain issue going on. Do dua. And inshallah, by your enablement for a pious individual doing dua, Allah Tabaraka wa Ta'ala accepts that.
Iftikhar bhai, last message.
See, when we face difficulty, Shah, we have to increase our morale. We have to get motivation. If we look and we open the Quran, if we read about Sayyidina Ibrahim alayhi salam, difficulties he faced, Sayyidina Ayyub alayhi salam, Sayyidina Yaqub alayhi salam, Sayyidina Yusuf alayhi salam, imprisoned, and the rest of the Prophets alayhi salam, how they faced difficulties, and particularly our Prophet, our Master, sallallahu alayhi wa sallam, how many difficulties they faced, then our difficulties will look small. Then if still we're thinking our difficulties big, then read the Waqi'ah of Karbala again and again. Read about Karbala, read about the difficulties of our pious predecessors, and they will realize our difficulties not.
Sahi baat hai ji. Unke kya difficulties thi aur kya baat kare. Waqi Karbala walon ki difficulty aur kare, hamari difficulties kya hai? Kuch bhi nahi. Sab kuch qurban kiya. Deen ki khatir. Hafiz bhai, kya message dena chahte hain?
جی شاہ جی, بات تو یہ ہے کہ اللہ تعالیٰ کو نے پاک کے شاید فرمانا کہ جڑی مصیبت تسان پر آئی نا, تس نے اپنے ہاتھوں میں پیدا کر دیا, اللہ تعالیٰ بہت کچھ معاف کر چھوڑنا.
آج کا وظیفہ انشاءاللہ اس کو لے لیتے ہیں. If you are unable to sleep, جی نیند نہیں آتی ہے, تو یہ وظیفہ پہلے تو کہا موبائل دور کر دیں, ایک تو یہ وظیفہ میں نے دے دیا بغیر کسی چیز کے.
موبائل تکے تک اتنا تھکی نہیں جانا, تھکے تو بھی نیندر آئی جانی نا سونے موبائل بند کے.
کہا حفیظ بھائی, کہا
تھکنے بھی کوئی نہیں,
تھکتے کہاں سے, موبائل کون تھکے, آپ پوچھے تو صحیح نا کیا ہوا. موبائل دیکھ کے تھکنا ہوتا تو موبائل بھی خود تھک جاتا. If you are unable to sleep, recite لا الہ الا اللہ 11 times. جی ہاں, اور پھر اپنے اوپر دم کر لے, انشاءاللہ اللہ نے چاہا تو نیند آ جائے گی. صلوا علی الحبیب صلی اللہ تعالی علی محمد صلی اللہ علیہ وسلم.
The path of knowledge is the way to Jannah. The path of knowledge is the way to Jannah.